बीच शॉप आ गया। अब ब्रैम्पटन में क्वीन स्ट्रीट और ब्रैमली बिल्कुल वहीं जहां बहुत से फूल मिलते हैं। सर्जेंट फार्म से ताजा ताजा हलाल गोश्त ड्रम 6.99 पर पाउंड, चिकन ब्रेस्ट 5.99, होल क्लीन चिकन 4.49, बीफ बोनलेस 9.99, क्रीम 6.99, बकरे का गोश्त 8.49 पर पाउंड, होमा मिल्क 6.99 अ बैग, तमाम दालें 3.99 चार पाउंड दालें।
लिपियां बिच बजियां बजदी नहीं, मोहताज नहीं पशां दी, रागां बिच तड़के रूह बनदी, गीतां गजलां कवितावां दी, कदे प्रीत दी वंजली बन जावे, कदे छल बने दरियावां दी, धरती तो जावे अर्श तीक, नितबे के गोद कटावां दी, कण कण विच सरगम वसदी है, जी कण ममता है मावां दी, अजान कदे फरियाद कदे ए फगती रब दे नावां दी, सरगम सरगम रेडियो सरगम 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 रेडियो सरगम।
वाहेगुरु जी का खालसा वाहेगुरु जी की फतेह। ਤੁਹਾਡਾ ਸਭਨਾਂ ਦਾ ਰੇਡੀਓ ਪ੍ਰੋਗਰਾਮ ਸਰਗਮ ਦੇ ਵਿਚ ਸਵਾਗਤ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਦੇ ਧਾਰਮਿਕ ਹਿੱਸੇ ਹਰ ਕੀਆਂ ਕਥਾ ਕਹਾਣੀਆਂ ਦੇ ਨਾਲ, ਜਿਸ ਵਿਚ ਅੱਜ ਤੁਸੀਂ ਸਰਵਣ ਕਰੋਗੇ ਇਹ ਸ਼ਬਦ।
ਸਭੇ ਜੀ ਸੰਭਾਲ ਆਪਣੀ ਮੇਰ ਕਰ, ਅਨ ਪਾਣੀ ਮੁਝ ਪਾ, ਦੁੱਖ ਦਾਲਦ ਪੰਤਰ ਅਰਦਾਸ ਸੁਣੀ ਦਾਤਾ, ਹੋਈ ਸਿਸਟ ਠਰ, ਲੇਵੋ ਕੰਠ ਲਗਾਏ, ਅਪਦਾ ਸਭ ਹਰ, ਨਾਨਕ ਨਾਮ ਤਿਆਏ, ਪ੍ਰਭ ਕਾ ਸਫਲ ਕਰ, ਆਪਣੀ ਕਿਰਪਾ ਤਾ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾ। सच्चा शब्द विचार सच्चा शब्द विचार जगत जलंदार अपनी कृपा था जगत जलंदार अपनी कृपा था हर बिन बख्शण जगत जलंदार अपनी कृपा था जगत जलंदार अपनी कृपा था
इस धार्मिक हिस्से के स्पॉन्सर्स ने ओंटारियो खालसा दरबार डिक्सी रोड की समुची संगत 905-670-3311 लंबे अरसे तो अकाउंटिंग दिया प्रोफेशनल सेवावां देंदे आ रहे दुले अण दुले चार्टर्ड अकाउंटेंट्स 905-405-1778 24 घंटे 7 दिन कैनेडा ते अमरीका विच टोइंग दिया बाकमाल सेवावां देंदी आ रही कंपनी किंग टोइंग 416-670-2222 GTA ਪਰ ਵਿੱਚ ਏਸ਼ੀਅਨ ਫੂਡ ਸੈਂਟਰ ਦੀਆਂ ਵੱਖ ਵੱਖ ਥਾਵਾਂ ਤੋਂ ਗਰੋਸਰੀ ਦੀਆਂ ਸੇਵਾਵਾਂ ਦੇ ਰਹੇ ਮੇਜਰ ਸਿੰਘ ਨਾਥ ਅਤੇ ਜਗਦੀਪ ਸਿੰਘ ਦਿਓ 416-740-3262 21 ਮੈਲਵਿਕ ਡਰਾਈਵ ਟੋਰਾਂਟੋ ਤੋਂ ਯੂਜ਼ਡ ਕਾਰਾਂ ਦੀ ਸੇਲ ਰਿਪੇਅਰ ਅਤੇ ਹਰ ਤਰ੍ਹਾਂ ਦੇ ਬਾਡੀ ਵਰਕ ਦੀਆਂ ਖਰੀਆਂ ਸੇਵਾਵਾਂ ਦੇ ਰਹੇ ਕੰਪਨੀ ਪ੍ਰੀਮੀਅਮ ਆਟੋ ਰਿਪੇਅਰ ਐਂਡ ਕਾਰ ਸੇਲ ਦੀ ਸਮੁੱਚੀ ਮੈਨੇਜਮੈਂਟ 416-747-8800 ਕੈਨੇਡਾ ਵਿੱਚ ਅਬਿਊਜ਼ ਦਾ ਸਾਹਮਣਾ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਮੋਸ਼ਨਲ ਫਾਈਨੈਂਸ਼ੀਅਲ ਐਂਡ ਹਾਊਸਿੰਗ ਸਪੋਰਟ ਦੇ ਰਹੀ ਸੰਸਥਾ ਸੁਖਮਣੀ ਹੇਵਨ 289-652-2488 1985 ਤੋਂ ਕੈਨੇਡਾ ਵਾਸੀਆਂ ਦੀ ਚੰਗੀ ਸਿਹਤ ਦੇ ਮੱਦੇਨਜ਼ਰ ਨਿਊਟ੍ਰੀਸ਼ਨਲ ਐਂਡ ਨੈਚੁਰਲ ਪ੍ਰੋਡਕਟਸ ਰਾਹੀਂ ਸੇਵਾਵਾਂ ਦਿੰਦੀ ਆ ਰਹੀ ਕੰਪਨੀ SNH ਹੈਲਥ ਫੂਡਸ ਦੇ ਬਾਨੀ ਹਰਜਿੰਦਰ ਸਿੰਘ ਸੰਧੂ ਅਤੇ ਉਨ੍ਹਾਂ ਦਾ ਪਰਿਵਾਰ 416-258-4907 219 Wilkinson Road, Brampton Tisthit, high-end residential and commercial stone supplier, Magna Granite and Marble Inc. ਤੋਂ ਜੈਕ ਢਿੱਲੋਂ ਅਤੇ ਬਾਬ ਧਾਲੀਵਾਲ 905-874-0770 ਕਈ ਦਹਾਕਿਆਂ ਤੋਂ ਮੌਰਗੇਜਸ ਦੀਆਂ ਸਿੱਕੇਬੰਦ ਸੇਵਾਵਾਂ ਦਿੰਦੀ ਆ ਰਹੀ ਅਕਾਲ ਮੌਰਗੇਜਸ ਦੀ ਸਮੁੱਚੀ ਟੀਮ ਹੁਣ ਦੋ ਲੋਕੇਸ਼ਨਸ ਤੋਂ ਤੁਹਾਡੀ ਸੇਵਾ ਵਿਚ ਹਾਜ਼ਰ 238 ਬਟਾਲੀਆ ਰੋਡ ਮਿਸਿਸਾਗਾ ਅਤੇ ਹੈਸਪਲਰ ਰੋਡ ਯੂਨਿਟ 218 ਕੇਮਬ੍ਰਿਜ 416-621-1300 ਲੰਮੇ ਸਮੇਂ ਤੋਂ ਹੋਮ ਐਂਡ ਆਟੋ ਇੰਸ਼ੋਰੈਂਸ ਦੇ ਫੀਲਡ ਵਿਚ ਇਮਾਨਦਾਰ ਸੇਵਾਵਾਂ ਦੇਣ ਲਈ ਜਾਣੇ ਜਾਂਦੇ ਨਵਦੀਪ ਕੌਰ ਗਿੱਲ 905-783-84-84 ਕਈ ਦਹਾਕਿਆਂ ਤੋਂ ਬੇਸਮੈਂਟ ਵਿਚ ਪਾਣੀ ਦੀ ਲੀਕੇਜ ਨੂੰ ਸ਼ਰਤੀਆ ਬੰਦ ਕਰਨ ਵਾਲੀ ਕੰਪਨੀ 416-451-4535 ਕੰਸਟਰਕਸ਼ਨ ਦੀ ਦੁਨੀਆ ਵਿਚ ਮੱਲਾ ਮਾਰ ਰਹੇ ਚੀਤਾ ਐਂਡ ਚੀਤਾ ਬਿਲਡਰਸ 647-409-9915 ਅਤੇ 6151 ਮੇਫੀਲਡ ਰੋਡ ਦੇ ਯੂਨਿਟ 114-115 ਵਿਚੋਂ ਸਿੱਖਇਜ਼ਮ ਸਬੰਧੀ ਵਸਤਾਂ ਦਾ ਭੰਡਾਰ ਤੋਸ਼ਾਖਾਨਾ ਦੀ ਮੈਨੇਜਮੈਂਟ 905-226-4848 ਅਸੀਂ ਰੇਡੀਓ ਪ੍ਰੋਗਰਾਮ ਸਰਗਮ ਦੀ ਟੀਮ ਵੱਲੋਂ ਆਪਣੇ ਸਾਰੇ ਹੀ ਸਪਾਂਸਰ ਦਾ ਧੰਨਵਾਦ ਕਰਦੇ ਹਾਂ ਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕਰਦੇ ਹਾਂ ਕਮਰਸ਼ੀਅਲ ਦੀ ਇੱਕ ਰਿਕਾਰਡਡ ਬ੍ਰੇਕ ਤੋਂ ਬਾਅਦ ਫਿਰ ਵਾਪਸ ਹਾਜ਼ਰ ਹੁੰਦੇ ਹਾਂ
ਇਹ ਤੇ ਤੁਸੀਂ ਵੀ ਮੰਨਦੇ ਹੋ ਕਿ ਸੋਹਣੇ ਮਨ ਦੇ ਨਾਲ ਬਣਾਏ ਖਾਣੇ ਦਾ ਸਵਾਦ ਹੀ ਅਲੱਗ ਹੁੰਦਾ ਹੈ ਤੇ ਸੁੰਦਰ ਮਨ ਦੇ ਲਈ ਚਾਹੀਦੀ ਹੈ ਖੂਬਸੂਰਤ ਸੋਹਣੀ ਰਸੋਈ ਲੰਮੇ ਸਮੇਂ ਤੋਂ ਵੱਖ ਵੱਖ ਰੰਗਾਂ ਚ ਮਨ ਨੂੰ ਮੋਹਣ ਵਾਲੀਆਂ ਕਿਚਨ ਕੈਬਨਿਟਸ ਬਣਾਉਣ ਦੇ ਮਾਹਰ ਨੇ ਸਕਾਈ ਕਿਚਨ ਕੈਬਨਿਟ ਵਾਲੇ ਬਸ ਫਿਰ ਦੇਰ ਕਰਦੀ ਹੈ ਡਿਕਸੀ ਗੁਰਦੁਆਰੇ ਕੋਲ 1193 ਲੋਰੀਮਾ ਡਰਾਈਵ ਤੇ ਸਥਿਤ ਸਕਾਈ ਕਿਚਨ ਕੈਬਨਿਟ ਦੇ ਪ੍ਰੋਫੈਸ਼ਨਲ ਸ਼ੋਰੂਮ ਦੇ ਵਿਚ ਪਧਾਰੋ ਤੇ ਮਨਮੋਹਕ ਰੰਗਾਂ ਅਤੇ ਲਾਜਵਾਬ ਡਿਜ਼ਾਈਨ ਵਾਲੀਆਂ ਕੈਬਨਿਟਸ ਦੇਖੋ ਤੇ ਆਪਣੀ ਕਿਚਨ ਦੇ ਲਈ ਸਿਲੈਕਟ ਕਰੋ ਵੈਨਿਟੀਜ਼ ਅਤੇ ਸੈਂਟਰਲ ਆਈਲੈਂਡ ਵੀ ਕਮਾਲ ਦੇ ਬਣਾਉਂਦੇ ਨੇ ਨੰਬਰ ਵੀ ਬੜਾ ਸੌਖਾ ਹੈ 905-678-3434 905-678-3434 ਨੰਬਰ ਕਮਾਓ ਤੇ ਤੁਸੀਂ ਵੀ ਇਹ ਗੀਤ ਗਾਓ
ਕੈਸੀ ਪਿਆਰੀ ਹੈ ਛੋਟੀ ਸੀ ਰਸੋਈ
ਤੁਸੀਂ ਚਾਹੁੰਦੇ ਹੋ ਕਿ ਸਮਾਗਮ ਚ ਪਹੁੰਚੇ ਮਹਿਮਾਨ ਤੁਹਾਡੇ ਵੱਲੋਂ ਪਰੋਸਿਆ ਗਿਆ ਖਾਣਾ ਖਾਣ ਬਾਅਦ ਬੱਲੇ ਬੱਲੇ ਕਰਦੇ ਜਾਣ ਤੇ ਬਸ ਪੰਜਾਬੀ ਬਾਈ ਨੇਚਰ ਵਾਲਿਆਂ ਦੇ ਨਾਲ ਰਾਬਤਾ ਕਾਇਮ ਕਰੋ ਤਿੰਨੋਂ ਹੀ ਲੋਕੇਸ਼ਨ ਤੋਂ ਵੈਜ ਅਤੇ ਨਾਨ ਵੈਜ ਖਾਣਾ ਸਮੇਂ ਸਿਰ ਜ਼ਿੰਮੇਵਾਰੀ ਦੇ ਨਾਲ ਪਹੁੰਚਾਇਆ ਜਾਂਦਾ ਹੈ 5000 ਤੱਕ ਮਹਿਮਾਨਾਂ ਦੇ ਲਈ ਲਾਈਵ ਕੇਟਰਿੰਗ ਦੇ ਮਾਹਰ ਨੇ ਪੰਜਾਬੀ ਬਾਈ ਨੇਚਰ ਵਾਲੇ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਦਾ ਨੰਬਰ 905-791-1500 ਗੋਰ ਰੋਡ ਵਾਲੀ ਲੋਕੇਸ਼ਨ ਦਾ ਨੰਬਰ 905-794-4667 ਤੇ ਓਕਵਿਲ ਵਾਲੀ ਨਵੀਂ ਲੋਕੇਸ਼ਨ ਤੇ 298-856-9700 ਤੇ ਕਾਲ ਕਰੋ ਖਾਣਾ ਪੰਜਾਬੀ ਬਾਈ ਨੇਚਰ ਵਾਲਿਆਂ ਦਾ ਤੇ ਬੱਲੇ ਬੱਲੇ ਤੁਹਾਡੀ
ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀ ਦੁਨੀਆ ਵਿਚ ਦੋ ਦਹਾਕਿਆਂ ਤੋਂ ਬਲਵਿੰਦਰ ਕੌਰ ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮਥਾਜ ਨਹੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਸੁਪਰਵਿਜ਼ਨ ਇੰਸ਼ੋਰੈਂਸ ਟੈਕਸ ਪਲੈਨਿੰਗ ਅਸਟੇਟ ਪਲੈਨਿੰਗ RRSP TFSA RESP FHSA ਜਾਂ RDSP ਬਾਰੇ ਭਰਪੂਰ ਜਾਣਕਾਰੀ ਲੈਣ ਲਈ ਬਿਨਾਂ ਕਿਸੇ ਓਬਲੀਗੇਸ਼ਨ ਤੋਂ ਇਕ ਵਾਰ ਬਲਵਿੰਦਰ ਕੌਰ ਨੂੰ ਕਾਲ ਜ਼ਰੂਰ ਕਰੋ 416-930-43-53 ਉਹ ਆਪਣੇ ਲੰਮੇ ਤਜਰਬੇ ਸਦਕਾ ਤੁਹਾਨੂੰ ਹਰ ਨੁਕਤਾ ਬੜੇ ਪਿਆਰ ਨਾਲ ਸਮਝਾਉਣਗੇ ਤਾਂ ਸਹੀ ਪਰ ਕੋਈ ਪਾਲਿਸੀ ਵਗੈਰਾ ਲੈਣ ਲਈ ਜਾਂ ਇਨਵੈਸਟਮੈਂਟ ਕਰਨ ਲਈ ਵਾਰ ਵਾਰ ਤੰਗ ਨਹੀਂ ਕਰਨਗੇ ਹੁਣ ਤਾਂ ਕਾਲ ਕਰਨੀ ਬਣਦੀ ਹੈ ਨਾ 416-930-4353 ਬਲਵਿੰਦਰ ਕੌਰ ਬੜੇ ਲੰਮੇ ਅਰਸੇ ਤੋਂ ਸਵਾਦਲੇ ਪੀਜ਼ੇ ਦੀਆਂ ਸੇਵਾਵਾਂ ਦਿੰਦੇ ਆ ਰਹੇ ਨੇ ਮੋਗਾਸ ਪੀਜ਼ਾ ਵਾਲੇ ਇੱਥੇ ਤੁਹਾਡੀ ਮਰਜ਼ੀ ਦੀਆਂ ਵੈਜ ਜਾਂ ਨਾਨ ਵੈਜ ਟੌਪਿੰਗਸ ਵਾਲਾ ਪੀਜ਼ਾ ਤਿਆਰ ਕੀਤਾ ਜਾਂਦਾ ਇਹਦੇ ਨਾਲ ਹੀ ਤੁਸੀਂ ਚਿਕਨ ਵਿੰਗਸ ਗਾਰਲਿਕ ਬ੍ਰੈਡ ਪੋਟੇਟੋ ਵੈਜਸ ਫਰਾਈਜ਼ ਵਗੈਰਾ ਐਡ ਕਰ ਸਕਦੇ ਹੋ ਹਰੀਆਂ ਮਿਰਚਾਂ ਧਨੀਆ ਅਦਰਕ ਵਾਲਾ ਪੰਜਾਬੀ ਸਟਾਈਲ ਪੀਜ਼ਾ ਬਣਾਉਣ ਦੇ ਤਾਂ ਮਾਹਰ ਨੇ ਮਿਸਿਸਾਗਾ ਵਾਲੀ ਲੋਕੇਸ਼ਨ ਮਾਲਟਨ ਦੇ ਮਸ਼ਹੂਰ ਵੈਸਟਵਰਡ ਮਾਲ ਵਿਚ 905-672-6868 ਅਤੇ ਬ੍ਰੈਂਪਟਨ ਨਾਰਥ ਵਾਲੀ ਲੋਕੇਸ਼ਨ ਕੰਟਰੀ ਸਾਈਡ ਐਂਡ ਟੋਰਬਮ ਦੇ ਲਾਗੇ 905-497-6880 ਮੋਗਾ ਬੇਸਮੈਂਟ ਦੀ ਲੀਕੇਜ ਨੂੰ ਗਰੰਟੀ ਨਾਲ ਬੰਦ ਕਰਨ ਦੇ ਮਾਹਰ ਨੇ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਫੁੱਲ ਬੇਸਮੈਂਟ ਦੇ ਕੰਮ ਕਰਾਉਣ ਲਈ ਵਾਸ਼ਰੂਮ ਬਣਵਾਉਣ ਲਈ ਜਾਂ ਘਰ ਵਿਚ ਟਾਇਲਸ ਲਗਵਾਉਣ ਲਈ ਬੈਸਟ ਰੈਨੋਵੇਸ਼ਨ 416-451-4565 ਜੀ ਹਾਂ ਆਪਣੇ ਘਰ ਵਿਚ ਨਵੇਂ ਬੂਹੇ ਬਾਰੀਆਂ ਲਗਾਉਣ ਲਈ ਵੀ ਆਰ ਵਿੰਡੋਜ਼ ਐਂਡ ਡੋਰਸ ਵਾਲਿਆਂ ਕੋਲ ਜਾਓ ਇਨ੍ਹਾਂ ਕੋਲੋਂ ਹਰ ਸਾਈਜ਼ ਦੀਆਂ ਵਿੰਡੋਜ਼ ਅਤੇ ਸ਼ੀਸ਼ੇ ਵਾਲੇ ਜਾਂ ਬਿਨਾਂ ਸ਼ੀਸ਼ੇ ਤੋਂ ਐਂਟਰੈਂਸ ਡੋਰਸ ਮਿਲਦੇ ਨੇ। ਬ੍ਰੈਂਪਟਨ ਵਿਚ 235 ਐਡਵਾਂਸ ਬੁਲੇਵਰਡ ਦੇ ਯੂਨਿਟ ਨੰਬਰ 2 ਵਿਚ ਸਥਿਤ ਬੀਆਰ ਵਿੰਡੋਜ਼ ਵਾਲਿਆਂ ਕੋਲੋਂ ਹੀ ਤੁਹਾਨੂੰ ਲੈਂਚਲ, ਵੈਲਸ, ਫੋਮ ਤੇ ਸਿਲੀਕਨ ਵਰਗਾ ਸਾਰਾ ਸਮਾਨ ਵੀ ਮਿਲ ਜਾਏਗਾ। ਕੰਟਰੈਕਟਰਸ ਲਈ ਸਪੈਸ਼ਲ ਡਿਸਕਾਊਂਟ। 7 ਦਿਨ ਖੁੱਲਣ ਵਾਲੇ ਬੀਆਰ ਵਿੰਡੋਜ਼ ਐਂਡ ਡੋਰਸ ਦਾ ਨੰਬਰ 905-874-0848 ਘਰ ਵਿਚ ਵਰਤੀ ਜਾਣ ਵਾਲੀ ਕਿਹੜੀ ਐਸੀ ਚੀਜ਼ ਹੈ ਜੋ ਬ੍ਰੈਂਪਟਨ ਚ ਨਾ ਮਿਲਦੀ ਹੋਵੇ? ਨਹੀਂ ਯਕੀਨ ਤਾਂ ਇੱਕ ਵਾਰ 100 ਕੈਨੇਡੀ ਰੋਡ ਤੇ ਸਥਿਤ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ ਗੇੜਾ ਲਾਓ। 60,000 ਸਕੁਆਇਰ ਫੁੱਟ ਵਿਚ ਬਣੇ ਇਸ ਸਟੋਰ ਤੇ ਦੁੱਧ, ਘਿਓ, ਫਲ, ਸਬਜ਼ੀਆਂ ਦੇ ਨਾਲ ਫੋਲਡਿੰਗ ਬੈਡ, ਛੋਟੇ ਤੰਦੂਰ, ਕਈਆਂ, ਰੰਬੇ, ਦਾਤੀਆਂ, ਰੈਸਟੋਰੈਂਟ ਚ ਵਰਤਿਆ ਜਾਣ ਵਾਲਾ ਹਰ ਤਰ੍ਹਾਂ ਦਾ ਸਮਾਨ, ਡਿਸਪੋਜ਼ੇਬਲ ਆਈਟਮਸ, ਸਿਲਾਈ ਮਸ਼ੀਨਾਂ, ਇੰਡੀਆ ਵਾਲੇ ਸਾਈਕਲ, ਹਾਕੀਆਂ, ਬੈਟਸ, ਵਾਲੀਬਾਲ, ਪੈਡਸ, ਸਭ ਕੁਝ ਹੋਲਸੇਲ ਕੀਮਤਾਂ ਤੇ ਮਿਲਦਾ। ਕਾਲ ਕਰਨਾ ਜ਼ਰੂਰ ਕਰੋ। ਨੰਬਰ ਹੈ 905-230-4800 905-230-4800 ਬ੍ਰੈਂਪਟਨ ਕੈਸ਼ ਐਂਡ ਕੈਰੀ।
ਕੱਲੀਆਂ ਵੰਗਾਂ ਹੀ ਨਹੀਂ ਬਲਕਿ ਖਰੇ ਸੋਨੇ ਦੀਆਂ ਵਾਲੀਆਂ, ਝੁਮਕੇ, ਰਾਣੀਹਾਰ, ਟਿੱਕੇ, ਕੰਗਣ ਤੇ ਖੂਬਸੂਰਤ ਪੈਂਡੈਂਟ ਸੈੱਟ ਦੀ ਫਰਮਾਇਸ਼ ਵੀ ਪੂਰੀ ਕਰ ਹੀ ਦਿਓ। 22 ਕੈਰੇਟ ਦਾ ਖਰਾ ਸੋਨਾ ਖਰੀਦੋ ਸਰਗਮ ਪ੍ਰੋਗਰਾਮ ਦੇ ਹਵਾਲੇ ਨਾਲ ਵਧੀਆ ਰੇਟ ਤੇ। ਕਸਟਮਾਈਜ਼ ਸੋਨੇ ਤੇ ਚਾਂਦੀ ਦੇ ਗਹਿਣੇ ਬਣਾਉਣ ਦੇ ਵਿਚ ਮਾਹਰ, 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਸੇਵਾਵਾਂ ਦੇ ਰਹੇ ਕਰੋਲਬਾਗ ਜੁਐਲਰਸ ਅਤੇ ਰੂਪ ਜੁਐਲਰਸ। ਡਾਇਮੰਡ ਦੇ ਨਵੇਕਲੇ ਤੇ ਖੂਬਸੂਰਤ ਗਹਿਣੇ ਵਾਜਬ ਕੀਮਤ ਤੇ ਖਰੀਦਣ ਦੇ ਲਈ ਪਹੁੰਚੋ ਕਰੋਲਬਾਗ ਜੁਐਲਰਸ, 1098 ਪੀਟਰ ਰਾਬਰਟਸਨ, ਯੂਨਿਟ ਨੰਬਰ 24, ਜਾਂ ਰੂਪ ਜੁਐਲਰਸ, 503 ਰੀਲਾਸਨ ਬੁਲੇਵਰਡ, ਯੂਨਿਟ ਨੰਬਰ 4। ਕਾਲ ਕਰੋ 905-791-0800 ਜਾਂ ਫਿਰ 905-454-2407 ਤੇ। ਰੂਪ ਜੁਐਲਰਸ ਤੇ ਕਰੋਲਬਾਗ ਜੁਐਲਰਸ।
ਵੀਕਐਂਡ ਤੋਂ ਬਾਅਦ ਸੋਮਵਾਰ ਦੇ ਦਿਨ WTOR 770 AM ਤੋਂ ਰੇਡੀਓ ਪ੍ਰੋਗਰਾਮ ਸਰਗਮ ਲੈ ਕੇ ਅਸੀਂ ਤੁਹਾਡੇ ਮੇਜ਼ਬਾਨ ਹਾਜ਼ਰ ਹਾਂ। ਮੈਂ ਡਾਕਟਰ ਬਲਵਿੰਦਰ ਸਿੰਘ ਤੇ ਸਟੂਡੀਓ ਦੇ ਵਿਚ ਸਾਥ ਦੇ ਰਹੇ ਨੇ ਸੰਦੀਪ ਜੀ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭਨਾਂ ਨੂੰ
ਸਤਿ ਸ੍ਰੀ ਅਕਾਲ,
ਅਦਾਬ, ਨਮਸਤੇ ਔਰ ਗੁੱਡ ਮਾਰਨਿੰਗ।
ਵੈਰੀ ਵੈਰੀ ਗੁੱਡ ਮਾਰਨਿੰਗ
ਜੀ। ਤੁਹਾਡਾ ਸਾਡਾ ਸਾਥ ਰਹੇਗਾ 12 ਵਜੇ ਤੱਕ, ਔਰ ਇਸ ਪ੍ਰੋਗਰਾਮ ਦੇ ਵਿਚ ਤੁਸੀਂ 12 ਵਜੇ ਤੱਕ ਏਅਰ ਤੇ ਆਉਣ ਦੇ ਵਾਸਤੇ ਕਾਲ ਕਰਨਾ ਹੋਵੇ ਤਾਂ ਜ਼ਰੂਰ ਟੈਲੀਫੋਨ ਨੰਬਰ ਨੋਟ ਕਰ ਲਓ, 9416-620-1778 9041672017778 ਜਾਂ 416-737-3600 ਤੇ ਕਾਲ ਕੀਤਾ ਜਾ ਸਕਦਾ। ਵੀਕਐਂਡ ਤੋਂ ਬਾਅਦ ਜੀ ਇਸ ਤਰ੍ਹਾਂ ਦੇ
ਕੋਈ ਗੱਲ ਨਹੀਂ, ਥੋੜਾ ਬਹੁਤਾ
ਮੰਡੇ ਦਾ ਮੂਡ ਸੈਟ ਕਰਨ ਵਾਲਾ ਹਾਲੇ
ਮੂਡ, ਮੰਡੇ ਮੂਡ ਸੈਟਅਪ ਜਿਹੜਾ ਜੀ ਉਹ ਕਰਦੇ ਆ ਥੋੜੀ ਦੇਰ ਚ। ਪਹਿਲਾਂ ਇੱਕ ਵਾਰੀ ਯਾਦ ਕਰਾ ਦਈਏ, ਤੁਸੀਂ ਇਸੇ ਹੀ ਸਟੇਸ਼ਨ ਤੋਂ ਯਾਨੀ ਕਿ 770 AM ਤੋਂ ਸਵੇਰ ਤੋਂ ਪ੍ਰੋਗਰਾਮ ਸੁਣਨੇ ਸ਼ੁਰੂ ਕਰ ਦਿੰਦੇ ਹੋ ਜੀ। ਦੇਰ ਸ਼ਾਮ ਤੱਕ ਹਰ ਰੰਗ ਹਰ ਵੰਨਗੀ ਦਾ ਆਨੰਦ ਮਾਣਦੇ ਹੋ ਤੇ 7 ਵਜੇ ਤੋਂ 8 ਵਜੇ ਤੱਕ ਸੁਨਹਿਰੀ ਯਾਦਾਂ ਲਿਆ ਕੇ ਲਿਆਕਤ ਮਲਿਕ ਸਾਹਿਬ ਹਾਜ਼ਰ ਹੁੰਦੇ ਨੇ, 8 ਤੋਂ 9 ਰੌਣਕ ਪੰਜਾਬ ਦੀ, ਸੋਢੀ ਨਾਗਰਾ ਤੇ ਲਖਵੀਰ ਕੌਰ ਜੀ, 9 ਤੋਂ 10 ਖਬਰਸਾਰ ਜਗਦੀਸ਼ ਗਰੇਵਾਲ, ਗੁਰਪ੍ਰੀਤ ਪੁਰਵਾ ਤੇ ਉਨ੍ਹਾਂ ਦੇ ਸਾਥੀ ਸਾਜਨਦੀਪ ਜੀ ਪੇਸ਼ ਕਰਦੇ ਨੇ ਤੇ 10 ਤੋਂ 12 ਜੀ ਸਰਗਮ ਰੇਡੀਓ ਦੇ ਨਾਲ ਤੁਹਾਡਾ ਤੇ ਸਾਡਾ ਸਾਥ ਰਹਿੰਦਾ। 12 ਤੋਂ 2 ਏਸ਼ੀਅਨ ਕਨੈਕਸ਼ਨ ਰਣਵੀਰ ਚੌਹਾਨ ਜੀ ਤੇ 2 ਤੋਂ 3 ਨਗਾਰਾ ਪ੍ਰੋਗਰਾਮ ਲੈ ਕੇ ਰਾਣਾ ਸਿੱਧੂ ਤੇ ਚਰਨਜੀਤ ਬਰਾੜ ਜੀ ਹਾਜ਼ਰ ਹੁੰਦੇ ਨੇ। 3 ਵਜੇ ਤੋਂ ਆਨਵਰਡ ਸਾਜ਼ੋ ਆਵਾਜ਼ ਆਰਫਾ ਮੁਜ਼ੱਫਰ ਸਾਹਿਬਾ ਤੇ ਉਨ੍ਹਾਂ ਦੇ ਸਾਥੀ ਪੇਸ਼ ਕਰਦੇ ਨੇ। ਜਿੰਨੇ ਵੀ ਪ੍ਰੋਗਰਾਮ ਤੁਸੀਂ 770 AM ਤੋਂ ਸੁਣਦੇ ਹੋ ਜੀ, ਸੁਣ ਕੇ ਹੁੰਗਾਰਾ ਭਰਦੇ ਹੋ, ਮਾਣਦੇ ਹੋ, ਪ੍ਰੋਗਰਾਮ ਨੂੰ ਕਾਲ ਕਰਦੇ ਹੋ, ਅਸੀਂ ਸਾਰੇ ਹੋਸਟਾਂ ਦੇ ਬਿਹਾਫ਼ ਤੇ ਤੇ ਸਰਗਮ ਦੀ ਟੀਮ ਦੇ ਵੱਲੋਂ ਤੁਹਾਡਾ ਸਭਨਾਂ ਦਾ ਬੇਹੱਦ ਬੇਹੱਦ ਸ਼ੁਕਰੀਆ ਅਦਾ ਕਰਦੇ ਹਾਂ
ਜੀ। ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਸਰੋਤਿਆਂ ਦਾ ਜਿਹੜੇ ਜੇ ਪ੍ਰੋਗਰਾਮ ਸੁਣਦੇ ਨੇ, ਸੁਣ ਕੇ ਹੁੰਗਾਰਾ ਵੀ ਭਰਦੇ ਨੇ। ਕਈ ਵਾਰ ਤੁਸੀਂ ਕਾਲ ਨਹੀਂ ਵੀ ਕਰਦੇ ਤੇ ਫਿਰ ਜਦੋਂ ਕਿਤੇ ਮੁਲਾਕਾਤ ਹੁੰਦੀ ਹੈ ਉਦੋਂ ਸਾਡੇ ਨਾਲ ਤੁਸੀਂ ਰਾਬਤਾ ਕਾਇਮ ਕਰਕੇ ਇਹ ਦੱਸਦੇ ਹੋ ਕਿ ਜੀ ਅਸੀਂ ਪ੍ਰੋਗਰਾਮ ਸੁਣਦੇ ਹਾਂ, ਤੁਹਾਡਾ ਸਾਰਿਆਂ ਦਾ ਬੇਹੱਦ ਸ਼ੁਕਰੀਆ। ਵੀਕਐਂਡ ਤੋਂ ਬਾਅਦ ਅਸੀਂ ਤੁਹਾਡੇ ਨਾਲ ਜਿਹੜਾ ਥੌਟ ਫਾਰ ਦੀ ਡੇ, ਯਾਨੀ ਕਿ ਜਿਸ ਨੂੰ ਅਸੀਂ ਸਮਝਦੇ ਹਾਂ ਕਿ ਉਹ ਗੱਲਾਂ ਜਿਹੜੀਆਂ ਸਾਨੂੰ ਵੱਡੇ ਵਡੇਰਿਆਂ ਦੇ ਕੋਲੋਂ ਉਹਨਾਂ ਦੇ ਤਜਰਬੇ ਦੇ ਰਾਹੀਂ ਪ੍ਰਾਪਤ ਹੋਈਆਂ ਨੇ, ਉਹਨਾਂ ਦਾ ਵਰਣਨ ਕਰਿਆ ਕਰਦੇ ਹਾਂ, ਉਹ ਤੁਹਾਡੇ ਨਾਲ ਸਾਂਝ ਪਾਇਆ ਕਰਦੇ ਹਾਂ। ਔਰ ਅੱਜ ਵਾਲੀ ਜਿਹੜੀ ਹੈ ਗੱਲ, ਛੋਟੀ ਜਿਹੀ ਗੱਲ ਹੈ ਇਹ, ਉਹ ਗੱਲ ਜਿਹੜੀ ਮੇਰੇ ਖਿਆਲ ਸ਼ਾਇਦ ਪਤਾ ਸਾਰਿਆਂ ਨੂੰ ਆ, ਲੇਕਿਨ ਅਸੀਂ ਭੁੱਲ ਜਾਂਦੇ ਹਾਂ। ਜੇਕਰ ਕਿਸੇ ਖਾਸ ਤੌਰ ਤੇ ਇਨਵੈਸਟਮੈਂਟ ਐਡਵਾਈਜ਼ਰ ਤੋਂ ਇਹ ਪੁੱਛਿਆ ਜਾਵੇ ਕਿ ਭਾਈ ਤੂੰ ਪੂੰਜੀ ਨਿਵੇਸ਼ ਜਿਹਨੂੰ ਕਹਿੰਦੇ ਆ ਇਨਵੈਸਟਮੈਂਟ ਕਰਨੀ ਹੈ, ਉਹਦੇ ਵਿੱਚ ਤੇ ਇੱਕ ਪਿਆਰ ਮੁਹੱਬਤ ਦੇ ਵਿੱਚ ਕੀ ਫਰਕ ਹੈ, ਤੇ ਫਿਰ ਜ਼ਰਾ ਧਿਆਨ ਦੇ ਨਾਲ ਸੁਣਿਓ। ਉਹ ਕਹਿੰਦੇ ਜੀ, ਵੈਨ ਯੂ ਗਿਵ ਐਂਡ ਐਕਸਪੈਕਟ ਏ ਰਿਟਰਨ, ਦੈਟ ਇਜ਼ ਇਨਵੈਸਟਮੈਂਟ। ਕਿਉਂਕਿ ਅਸੀਂ ਜਦੋਂ ਪੂੰਜੀ ਨਿਵੇਸ਼ ਕਰਦੇ ਹਾਂ ਤੇ ਅਸੀਂ ਰਿਟਰਨ ਆ ਜਿਹੜੀ ਉਹਦੀ
ਤਰਫੋਂ
ਕਰਦੇ ਹਾਂ, ਹੈ ਨਾ। ਬਟ ਵੈਨ ਯੂ ਗਿਵ ਐਂਡ ਡੋਂਟ ਐਕਸਪੈਕਟ ਐਨੀਥਿੰਗ ਬੈਕ, ਦੈਟ ਇਜ਼ ਲਵ। ਕਿ ਜਦੋਂ ਤੁਸੀਂ ਕਿਸੇ ਨੂੰ ਦਿੰਦੇ ਹੋ ਤੇ ਫਿਰ ਉਸ ਤੋਂ ਬਾਅਦ ਉਹਦੀ ਤਵੱਕੋ ਵਾਪਸ ਨਹੀਂ ਕਰਦੇ, ਉਹ ਅਸਲੀ ਮੁਹੱਬਤ ਆ, ਉਹ ਅਸਲੀ ਪਿਆਰ ਹੈ, ਉਹਦੀ ਗੱਲ ਹੈ। ਸੋ ਮੇਰੇ ਖਿਆਲ ਪੂੰਜੀ ਨਿਵੇਸ਼ ਦੇ ਵਿੱਚ ਤੇ ਪਿਆਰ ਮੁਹੱਬਤ ਦੇ ਵਿੱਚ ਜੀ ਬੜਾ ਵੱਡਾ ਫਰਕ ਹੈ,
ਅੰਤਰ ਹੈ ਜੀ,
ਕਿ ਜੇ ਅਸੀਂ ਜੋ ਕੁਛ ਦਿੰਦੇ ਹਾਂ। ਔਰ ਮੇਰੇ ਖਿਆਲ ਸੰਦੀਪ ਜੀ, ਇਹ ਸਾਰਾ ਸਾਡਾ ਨਾ ਇਹ ਝਮੇਲਾ ਜਿਹੜਾ ਇਹ ਇਸ ਗੱਲ ਤੇ ਟਿਕਿਆ ਹੋਇਆ, ਸਾਰੀ ਜ਼ਿੰਦਗੀ ਅਸੀਂ ਕਹਿੰਦੇ ਕਿ ਮੈਂ ਉਹਦੇ ਲਈ ਉਹ ਕੀਤਾ ਤੇ ਉਹ ਮੇਰੇ ਲਈ ਆਹ ਕਰੇ, ਮੈਂ ਉਹਨੂੰ ਇੰਨੇ ਆਹ ਦਿੱਤੀ ਚੀਜ਼ ਤੇ ਉਹ ਮੈਨੂੰ ਉਹਦੇ ਤਵੱਕੋ ਕਰਦੇ ਆ, ਉਹ ਵਾਪਸ ਵੀ ਕਰੇ
ਜੀ,
ਤੇ ਉਹਦੇ ਨਾਲ ਜੇ ਕੁਛ ਰਿਟਰਨ ਵੀ ਸਾਨੂੰ।
ਇਵੇਂ ਨਹੀਂ ਲੱਗਾ ਵੀ ਸਾਰਾ ਕੁਛ ਸਾਡੇ ਆਪਣੇ ਅੰਦਰ ਹੀ ਹੈ,
ਬਿਨਾਂ ਸ਼ੱਕ
ਅਸੀਂ ਪਿਆਰ ਵੀ ਕਰਦੇ ਹਾਂ ਤੇ ਉਹ ਵੀ ਅਸੀਂ ਇਸ ਚੀਜ਼ ਦੀ ਤਵੱਕੋ ਦੇ ਨਾਲ ਕਿ ਅਸੀਂ ਪਿਆਰ ਕਰ ਰਹੇ ਹਾਂ ਤੇ ਸਾਨੂੰ ਵਾਪਸ ਉਸ ਚੀਜ਼ ਦੀ ਬਦਲ ਦੇ ਵਿੱਚ ਪਿਆਰ ਹੀ ਮਿਲਣਾ ਚਾਹੀਦਾ
ਜੀ।
ਤੇ ਹੁਣ ਅਗਲਾ ਬੰਦਾ ਜਿਹੜਾ ਜੀ ਉਹ ਉਹਦੀ ਆਪਣੀ ਇੱਛਾ ਹੈ, ਉਹ ਨਹੀਂ ਜੀ ਉਹ
ਨਹੀਂ, ਅਗਲਾ ਤਾਂ ਉਹੀ ਦੇਊ ਜੋ ਉਹਦੇ ਕੋਲ
ਹੈਗਾ। ਹਾਂਜੀ, ਇਹ ਵੀ ਇੱਕ ਗੱਲ ਹੈ ਜੀ, ਪਰ ਐਟ ਦੀ ਸੇਮ ਟਾਈਮ ਸਾਡੇ ਅੰਦਰ ਹੀ ਇਹ ਜਿਹੜਾ ਗੁਣਾ ਘਟਾਓ ਜਮਾਂ ਤਕਸੀਮ ਅਸੀਂ ਆਪ ਹੀ ਅੰਦਰ ਹੀ ਅੰਦਰ ਕਰਦੇ ਰਹਿੰਦੇ ਮੇਰਾ ਖਿਆਲ। ਸੋ ਇਟਸ ਵੈਰੀ ਵੈਲ ਸੈਡ ਕੇ ਜਿਹੜੀ ਇਹ ਪਿਆਰ ਤੇ ਮੁਹੱਬਤ ਹੈ ਤੇ ਜਾਂ ਫਿਰ ਜਿਹੜਾ ਹੈ ਜੀ ਇਨਵੈਸਟਮੈਂਟ ਸੀਗੀ, ਉਹਨਾਂ ਦੇ ਵਿੱਚ ਵੱਡਾ ਅੰਤਰ ਰਹੀ ਹੈ। ਇਨਵੈਸਟਮੈਂਟ ਦੇ ਵਿੱਚ ਅਸੀਂ ਆਲਵੇਜ਼ ਇਹ ਚਾਹੁੰਦੇ ਕਿ ਸਾਨੂੰ ਵੱਧ ਤੋਂ ਵੱਧ ਰਿਟਰਨ ਆਵੇ, ਤੇ ਪਿਆਰ ਤੇ ਅਸਲੀ ਉਹੀ ਹੈ ਜੀ ਜਿਹੜਾ ਬਸ ਆਪਣੇ ਵੱਲੋਂ ਤੁਸੀਂ ਸਹੀ ਸਹੀ ਕਰੀ ਜਾਓ, ਦੂਜੇ ਕੋਲੋਂ ਐਕਸਪੈਕਟ ਕੁਛ ਨਾ ਕਰੋ। ਦੈਟ ਇਜ਼ ਰੀਅਲ ਲਵ ਆਈ ਗੈਸ, ਜਿਵੇਂ ਡਾਕਟਰ ਸਾਹਿਬ ਨੇ ਅੱਜ ਦਾ ਵਿਚਾਰ ਦਿੱਤਾ ਹੈ। ਤੇ ਡਾਕਟਰ ਸਾਹਿਬ, ਥੈਂਕ ਯੂ ਸੋ ਮਚ,
ਮਿਹਰਬਾਨੀ ਜੀ। ਔਰ ਸਾਡੇ ਸਰੋਤੇ ਵੀ ਇਸ ਗੱਲ ਨੂੰ ਆਪਣੇ ਪੱਲੇ ਬੰਨਣ, ਇਹ ਸੌਖਾ ਨਹੀਂ ਹੈ, ਜਿੰਨੀ ਗੱਲ ਇਹ ਸਾਡੀ ਸਾਰਿਆਂ ਦੀ ਤ੍ਰਾਸਦੀ ਇਹੀ ਹੈ, ਕਿਉਂਕਿ ਅਸੀਂ ਇਨਸਾਨੀ ਜਾਮੇ ਦੇ ਵਿੱਚ ਹੁੰਦੇ ਹੋਏ ਬਹੁਤ ਕੁਛ ਅਸੀਂ
ਆਪਣੇ ਬੱਚਿਆਂ ਨੂੰ ਇਹ ਕਹਿ ਦਈਦਾ ਵੀ ਇਹਨਾਂ ਨੂੰ ਪਾਲਿਆ, ਪੋਸਿਆ, ਪੜਾਇਆ, ਲਿਖਾਇਆ, ਆਪਣਾ ਆਪ ਵਾਰ ਦਿੱਤਾ ਤੇ ਬਦਲੇ ਚ ਸਾਨੂੰ ਕੀ ਮਿਲਿਆ? ਦਿਸ ਇਜ਼ ਵਾਟ ਵੀ ਹੈਡ। ਤੇ ਅਸੀਂ ਮੇਰੇ ਖਿਆਲ ਜੀ ਅਸੀਂ ਆਪਣੇ ਬੱਚਿਆਂ ਤੋਂ ਇਸ ਤਰ੍ਹਾਂ ਦੀ ਤਵੱਕੋ ਰੱਖਦੇ, ਬਾਹਰਲੀ ਦੁਨੀਆਂ ਤੋਂ ਤਾਂ
ਰੱਖਣੀ
ਸੁਭਾਵਿਕ ਹੈ, ਮਨੁੱਖੀ ਮਨ ਹੈ, ਪਰ ਨਾਲ ਦੀ ਨਾਲ ਇਹ ਕੁਝ ਰਿਮਾਈਂਡਰਸ ਨੇ ਜੀ ਜਿਹੜੇ ਅਸੀਂ ਇੱਕ ਦੂਜੇ ਨੂੰ ਯਾਦ ਕਰਾਉਂਦੇ ਰਹਿੰਦੇ ਹਾਂ ਤੇ ਫਿਰ ਥੋੜਾ ਜਿਹਾ ਬੈਲੈਂਸ ਜਿਹਾ ਬਣਿਆ ਰਹਿੰਦਾ ਹੈ ਨਾ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਾਡੇ ਫੇਸਬੁੱਕ ਤੇ ਜਿੰਨੇ ਫਰੈਂਡਸ ਨੇ, ਤੁਸੀਂ ਵੀ ਸਾਡੇ ਗਾਹੇ ਵਗਾਹੇ ਕੋਈ ਵਿਚਾਰ ਆਪਣਾ ਵੀ ਸਾਂਝਾ ਕਰਦੇ ਕਰੋ, ਕਦੀ ਦਿਲ ਕਰੇ ਤੇ ਕਾਲ ਵੀ ਕਰ ਲੈਣਾ ਜੀ 416-620-1778 ਜਾਂ 416-737-3600 ਸਟੂਡੀਓ ਦਾ ਨੰਬਰ ਹੈ।
ਰੇਡੀਓ ਪ੍ਰੋਗਰਾਮ ਜੀ ਸਰਗਮ ਤੁਸੀਂ ਇਸੇ ਤਰ੍ਹਾਂ 12 ਵਜੇ ਤੱਕ ਸੁਣਦੇ ਰਹਿਣਾ, 416-620-1778 ਜਿਸ ਤਰ੍ਹਾਂ ਸੰਦੀਪ ਜੀ ਨੇ ਟੈਲੀਫੋਨ ਨੰਬਰ ਦੱਸਿਆ। ਵੀਕਐਂਡ ਨਿਕਲ ਤੇ ਗਿਆ, ਲੇਕਿਨ ਵੀਕਐਂਡ ਤੇ ਜੀ ਨਾ ਸਿਰਫ ਲੋਕਲੀ ਬਲਕਿ ਅੰਤਰਰਾਸ਼ਟਰੀ ਪੱਧਰ ਤੇ ਜੋ ਕੁਛ ਹੱਲਾ ਗੁੱਲਾ ਹੋ ਚੁੱਕਾ, ਜੋ ਕੁਛ ਹਲਚਲ ਮੱਚ ਚੁੱਕੀ ਹੈ, ਉਹਦਾ ਜੀ ਖਮਿਆਜ਼ਾ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਆਲਰੇਡੀ ਭੁਗਤ ਰਹੇ ਨੇ, ਤੇ ਖਾਸ ਤੌਰ ਤੇ ਇਨਡਾਇਰੈਕਟਲੀ ਸਾਰੀ ਦੁਨੀਆਂ ਵਾਲੇ ਜੀ ਉਹਨਾਂ ਨੇ ਜੀ ਭੁਗਤਣਾ ਸ਼ੁਰੂ ਕਰ ਦਿੱਤਾ। ਹੁਣ ਇਹ ਤਾਂ ਸਾਰਿਆਂ ਨੂੰ ਪਤਾ ਲੱਗ ਚੁੱਕਾ ਜੀ ਕਿ ਜਿਹੜੀ ਜੰਗ ਹੈ ਅਮਰੀਕਾ ਤੇ ਇਸਰਾਇਲ ਨੇ ਸ਼ੁਰੂ ਕੀਤੀ, ਜਾ ਕੇ ਇਰਾਨ ਦੇ ਉੱਪਰ ਬੰਬਿੰਗ ਕੀਤੀ, ਔਰ ਕੀਤੀ ਵੀ ਦਿਨ ਦਿਹਾੜੇ ਸੈਟਰਡੇ ਵਾਲੇ ਦਿਨ, ਤੇ ਸਮਝਿਆ ਜਾ ਰਿਹਾ ਕਿ ਜੀ ਇਹਨਾਂ ਨੂੰ ਇਹ ਸੀ ਕਿ ਜਿੰਨੇ ਲੋਕ ਇਹ ਵੱਧ ਤੋਂ ਵੱਧ ਉਹਦੇ ਵਿਚ ਮਾਰਨਾ ਚਾਹੁੰਦੇ ਸੀਗੇ ਕਿ ਉਹ ਦਫ਼ਤਰਾਂ ਦੇ ਵਿਚ ਹੋਣਗੇ ਜਿਹੜੀ ਟਾਪ ਲੀਡਰਸ਼ਿਪ ਹੈ
ਜੀ।
ਔਰ ਮੇਰੇ ਖਿਆਲ ਕਿਸੇ ਹੱਦ ਤੱਕ ਇਹ ਗੱਲ ਸਹੀ ਵੀ ਸੀ, ਕਿਉਂਕਿ ਇਹਨਾਂ ਦੀ ਜੋ ਇੰਟੈਲੀਜੈਂਸ ਹੈ ਅਮੈਰੀਕਨ ਇੰਟੈਲੀਜੈਂਸ ਔਰ ਇਸਰਾਇਲ ਦੀ ਇੰਟੈਲੀਜੈਂਸ, ਉਹ ਹੁਣ ਜਿਵੇਂ ਅਨੈਲਿਸਿਸ ਹੋ ਰਿਹਾ ਕਿ ਉਹ ਕਈ ਮਹੀਨਿਆਂ ਤੋਂ ਜੀ ਲਗਾਤਾਰ ਇਹ ਇੰਟੈਲੀਜੈਂਸ ਭੇਜ ਰਹੇ ਸੀਗੇ ਉਹਦੇ ਬਿਹਾਫ ਤੇ, ਉਸ ਨੂੰ ਇਕੱਠੀ ਕਰਨ ਤੋਂ ਬਾਅਦ ਹੀ ਇਹ ਜਿਹੜਾ ਸੈਟਰਡੇ ਨੂੰ ਅਟੈਕ ਵਾਲਾ ਇਹ ਫੈਸਲਾ ਲਿਆ ਗਿਆ। ਤੇ ਇੱਕੋ ਸਮੇਂ ਤੇ ਜੀ ਹੰਡਰਡਸ ਸੈਂਕੜੇ ਜਿਹੜੇ ਜਹਾਜ਼ ਹੈ ਉਹ ਇਸਰਾਇਲ ਤੋਂ ਔਰ ਇਹ ਅਮੈਰੀਕਨ ਜਹਾਜ਼ ਹੈ ਉਨ੍ਹਾਂ ਨੇ ਜੇ ਹਮਲੇ ਕੀਤੇ ਨੇ ਉਨ੍ਹਾਂ ਉਨ੍ਹਾਂ ਥਾਵਾਂ ਤੇ ਜਿਹੜੇ ਕਿ ਇੰਟੈਲੀਜੈਂਸ ਵਾਲਿਆਂ ਨੇ ਇਨ੍ਹਾਂ ਤੱਕ ਪੁੱਜਦੇ ਕੀਤੇ ਸੀਗੇ, ਜਿਹਦੇ ਵਿਚ ਕੋਈ ਕਈ ਸੈਂਕੜੇ ਇਰਾਨੀਅਨ ਦੇ ਮਾਰੇ ਜਾਣ ਦੀ ਖ਼ਬਰ ਹੈ ਤੇ ਖਾਸ ਤੌਰ ਤੇ ਬਹੁਤ ਜਿਹੜੀ ਦੁਖਦਾਈ ਉਹ ਹੈ ਕਿ ਇਕ ਸਕੂਲ ਦੇ ਉਪਰ ਵੀ ਜਿਹੜਾ ਬੰਬ ਡਿੱਗਿਆ ਤੇ ਉਹਦੇ ਵਿਚ ਜਿਹੜੇ ਬੱਚਿਆਂ ਦੇ ਮਾਰੇ ਜਾਣ ਦੀਆਂ ਕੁਰਲਾਹਟਾਂ, ਜਿਹੜੀਆਂ ਆਵਾਜ਼ਾਂ, ਜਿਹੜੇ ਵੈਣ ਪਾਏ ਜਾ ਰਹੇ ਸੀਗੇ, ਜਿਸ ਤਰ੍ਹਾਂ ਦੀਆਂ ਚੀਕਾਂ ਨਿਕਲ ਰਹੀਆਂ ਸੀ, ਉਥੇ ਮਾਵਾਂ ਖਾਸ ਤੌਰ ਤੇ ਔਰ ਉਨ੍ਹਾਂ ਨੇ ਬਾਕੀ ਦੇ ਪਰਿਵਾਰ ਦੇ ਜੀਆਂ ਵੱਲੋਂ ਜੀ ਉਹ ਚੱਲ ਨਹੀਂ ਸੀ ਹੁੰਦੀਆਂ। ਔਰ ਮੇਰੇ ਖਿਆਲ ਸਭ ਤੋਂ ਵੱਡਾ ਜਿਹੜਾ ਇਕ ਟ੍ਰੈਜਿਕ ਪੱਖ ਹੈ, ਦੁਖਾਂਤ ਹੈ, ਜਦੋਂ ਵੀ ਕਿਤੇ ਵੀ ਦੁਨੀਆਂ ਭਰ ਦੇ ਵਿਚ ਜੰਗਾਂ ਲੱਗਦੀਆਂ ਨੇ, ਕਿਉਂਕਿ ਉਹਦੇ ਵਿਚ ਬੇਕਸੂਰੇ ਨਿਹੱਥੇ ਉਨ੍ਹਾਂ ਦੇ ਮਾਰੇ ਜਾਣ ਦਾ ਜੀ ਨਾ ਸਿਰਫ ਵੱਧ ਖਦਸ਼ਾ ਹੁੰਦਾ ਬਲਕਿ ਮਾਰੇ ਹੀ ਹੋ ਜਾਂਦੇ ਨੇ। ਤੇ ਉਸ ਤੋਂ ਬਾਅਦ ਇਹ ਵੀ ਹੁਣ ਪਤਾ ਲੱਗਿਆ ਕਿ ਇਸ ਸਾਰੇ ਜਿਹੜਾ ਦੋ ਦਿਨਾਂ ਦੀ ਜੰਗ ਦੇ ਵਿਚ ਤਿੰਨ ਅਮੈਰੀਕਨ ਹੈ ਜਿਹੜੇ ਉਨ੍ਹਾਂ ਦੀ ਵੀ ਡੈਥ ਹੋਈ ਹੈ। ਤੇ ਇਹ ਵੀ ਪਤਾ ਲੱਗਿਆ ਕਿ ਇਕ ਨਹੀਂ ਦੋ ਨਹੀਂ ਬਲਕਿ ਤਿੰਨ ਜਿਹੜੇ ਫਾਈਟਰ ਜਹਾਜ਼ ਨੇ ਉਹ ਕੁਵੈਤ ਦੇ ਵਿਚ ਸੁੱਟੇ ਗਏ ਨੇ। ਤੇ ਸਮਝਿਆ ਇਹ ਜਾ ਰਿਹਾ ਔਰ ਦੱਸਿਆ ਇਹ ਜਾ ਰਿਹਾ ਕਹਿਣਾ ਚਾਹੀਦਾ ਕਿ ਜਿਹੜੀ ਕੁਵੈਤ ਦੇ ਵੱਲੋਂ ਇਹ ਬਾਈ ਮਿਸਟੇਕ ਕਿ ਗਲਤੀ ਦੇ ਨਾਲ ਉਹ ਅਮੈਰੀਕਨ ਜਿਹੜੇ ਫਾਈਟਰ ਜੈਟਸ ਨੇ ਉਨ੍ਹਾਂ ਨੂੰ ਸੁੱਟਿਆ ਗਿਆ। ਲੇਕਿਨ ਇਰਾਨ ਨੇ ਜਿਸ ਤਰੀਕੇ ਜੀ ਨਾਲ ਜਵਾਬੀ ਹਮਲੇ ਕੀਤੇ ਨੇ, ਨਾ ਸਿਰਫ ਇਜ਼ਰਾਈਲ ਦੇ ਉਪਰ ਬਲਕਿ ਉਨ੍ਹਾਂ ਨੇ ਕੁਵੈਤ ਦੇ ਉਪਰ ਵੀ, ਦੁਬਈ ਦੇ ਉਪਰ ਵੀ, ਔਰ ਨਾਲ ਜਿੱਥੇ ਜਿੱਥੇ ਵੀ ਇਨ੍ਹਾਂ ਦੇ ਹਵਾਈ ਅੱਡੇ ਅੱਡੇ ਸੀ ਅਮੈਰੀਕਨਸ ਦੇ, ਉਨ੍ਹਾਂ ਨੇ ਉਨ੍ਹਾਂ ਨੂੰ ਟਾਰਗੇਟ ਕਰਕੇ ਜੀ ਇਹ ਹਵਾਈ ਅੱਡਿਆਂ ਤੇ ਹਮਲੇ ਕੀਤੇ ਨੇ। ਤੇ ਉਹਦੇ ਵਿਚ ਵੀ ਬਹੁਤ ਸਾਰਾ ਨੁਕਸਾਨ ਆ ਜਿਹੜਾ ਹੌਲੀ ਹੌਲੀ ਪਤਾ ਲੱਗੇਗਾ ਕਿ ਕੀ ਹੋਇਆ। ਹਾਲਾਂਕਿ ਅਮੈਰੀਕਨ ਏਜੰਸੀਜ਼ ਦਾ ਇਹ ਮੰਨਣਾ ਕਿ ਕੱਲ ਤੱਕ ਇਹ ਸੀ ਜੀ ਕਿ ਸਾਡਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਨੰਬਰ ਇਕ, ਤੇ ਨੰਬਰ ਦੋ ਤੇ ਜਿਹੜੇ ਸਾਡੇ ਅੱਡੇ ਨੇ ਹਵਾਈ ਅੱਡੇ ਨੇ ਉਨ੍ਹਾਂ ਤੇ ਵੀ ਸਾਡਾ ਬਹੁਤ ਹੀ ਮਿਨੀਮਲ ਜਾਣੀ ਕਿ ਬਹੁਤ ਨਾ ਮਾਤਰ ਜਿਹੜਾ ਉਹ ਹੀ ਸਾਨੂੰ ਜੀ ਨੁਕਸਾਨ ਹੋਇਆ ਜਾਂ ਉੱਥੇ ਉਨ੍ਹਾਂ ਨੇ ਜਿਹੜਾ ਹਮਲਾ ਹੋਇਆ। ਸੋ ਉਹਦੇ ਨਾਲ ਜੀ ਜਿਹੜੇ ਗੱਲ ਕੀਤੀ ਗਈ, ਪਰ ਇਹ ਬਹੁਤ ਹੀ ਕਿਉਂਕਿ ਇਹ ਜਿਹੜੀ ਜੰਗ ਹੈ ਕੋਈ ਆਮ ਜਿਸ ਤਰ੍ਹਾਂ ਰਸ਼ੀਆ ਔਰ ਯੂਕਰੇਨ ਦੀ ਜੰਗ ਸੀ ਇੱਕ ਸਾਈਡ ਤੇ ਲੱਗੀ ਹੋਈ ਹੈ, ਜਾਂ ਮਸਲਨ ਹੁਣ ਕੁਝ ਦਿਨਾਂ ਤੋਂ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਦਰਮਿਆਨ ਜੋ ਤਕਰਾਰ ਵਧਿਆ ਹੋਇਆ ਉਹਦੇ ਵਿਚ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਨੇ
ਜੀ।
ਉਹ ਨਹੀਂ ਹੈ ਕਿਉਂਕਿ ਇਹ ਲੋਕਲਾਈਜ਼ ਨਹੀਂ ਹੈ, ਕਿੱਥੇ ਅਮਰੀਕਾ ਜੇ ਹਜ਼ਾਰਾਂ ਕਿਲੋਮੀਟਰ ਦੂਰ ਤੇ ਕਿੱਥੇ ਇਰਾਨ ਹੈ। ਤੇ ਬੇਸ਼ੱਕ ਇਰਾਨ ਤੇ ਇਜ਼ਰਾਈਲ ਰੈਲੇਟਿਵ ਜੀਓਗ੍ਰਾਫਿਕਲੀ ਇੱਕ ਦੂਸਰੇ ਦੇ ਨੇੜੇ ਨੇ ਮੁਕਾਬਲਤਨ ਜਿਹੜਾ ਅਮਰੀਕਾ ਹੈ, ਪਰ ਇਸ ਜੰਗ ਦਾ ਜਿਹੜਾ ਫਾਰ ਰੀਚਿੰਗ ਕੰਸੀਕੁਐਂਸ ਹੋਣੇ ਨੇ, ਇਹਦੇ ਨਤੀਜੇ ਨੇ ਜਿਹੜੇ ਉਹ ਦੁਨੀਆਂ ਭਰ ਨੂੰ ਪ੍ਰਭਾਵਿਤ ਕਰਨੇ ਨੇ। ਕਿਉਂਕਿ ਜਿਹੜਾ ਹੈ ਜੀ ਸਭ ਤੋਂ ਵੱਡਾ ਜਿਹੜਾ ਤੀਜੇ ਨੰਬਰ ਦੇ ਦੁਨੀਆਂ ਭਰ ਦੇ ਵਿਚ ਖਜ਼ਾਨਾ ਹੈ ਇਰਾਨ ਦੇ ਕੋਲ ਆਇਲ ਦਾ
ਜੀ ਜੀ,
ਔਰ ਛੇਵਾਂ ਵੱਡਾ ਜੀ ਉਹ ਇਸ ਵਕਤ ਜਿਹੜਾ ਸਭ ਤੋਂ ਵੱਧ ਸਪਲਾਇਰ ਹੈ ਜਿਹੜਾ ਆਇਲ ਦੇ ਰਿਹਾ। ਤੇ ਆਇਲ ਐਸੀ ਚੀਜ਼ ਹੈ ਜਿਹੜੀ ਸਾਨੂੰ ਕਿਉਂਕਿ ਰੂਟੀਨ ਦੇ ਵਿਚ ਜਿਹੜੀਆਂ ਚੀਜ਼ਾਂ ਸਾਨੂੰ ਮਿਲੀ ਜਾ ਰਹੀਆਂ ਨੇ ਉਨ੍ਹਾਂ ਦੀ ਬਹੁਤੀ ਅਹਿਮੀਅਤ ਸਾਡੇ ਦਿਮਾਗਾਂ ਦੇ ਵਿਚ ਕਦੇ ਬੈਠਦੀ ਨਹੀਂ ਹੈ ਕਿ ਇਹ ਚੀਜ਼ ਮਿਲ ਰਹੀ ਹੈ ਸਾਨੂੰ। ਜੇ ਅਸੀਂ ਜਾਂਦੇ ਹਾਂ ਗੱਡੀ ਲੈ ਕੇ ਆਪਣੇ ਗੈਸ ਸਟੇਸ਼ਨ ਤੇ ਗਏ ਤੇ ਅਸੀਂ ਗੱਡੀ ਦੀ ਜਿੰਨੀ ਲੋੜ ਹੈ 20-30-40-50-60-100 ਡਾਲਰ ਦੀ ਅਸੀਂ ਗੈਸ ਭਰਵਾ ਲੈਂਦੇ ਹੈਗੇ ਹਾਂ। ਠੀਕ ਇਸੇ ਤਰ੍ਹਾਂ ਘਰਾਂ ਦੇ ਵਿਚ ਜਿਹੜੇ ਜਿੱਥੇ ਜਿੱਥੇ ਗੈਸ ਓਪਰੇਟਡ ਸਾਡੇ ਕੋਲ ਇਕਿਉਪਮੈਂਟ ਹੈ, ਭਾਵੇਂ ਉਹ ਸਟੋਵ ਨੇ ਤੇ ਭਾਵੇਂ ਜੀ ਸਾਡੀਆਂ ਫਰਨਸਿਸ ਨੇ, ਉਹ ਗੈਸ ਨਾਲ ਚੱਲਦੀਆਂ ਨੇ, ਉਹਦਾ ਵੀ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਅਸੀਂ ਇਕ ਬਟਨ ਦਬਾਉਂਦੇ ਹਾਂ ਤੇ ਸਾਰਾ ਕੰਮ ਹੋ ਜਾਂਦਾ। ਬੈਕ ਹੋਮ ਗੱਲ ਕਰੀਏ ਤੇ ਉਥੇ ਵੀ ਅੱਜਕੱਲ ਜਿਹੜੇ ਸਿਲੰਡਰਸ ਨੇ ਉਹ ਜੀ ਗੈਸ ਦੇ ਸਿਲੰਡਰ ਭਰ ਕੇ ਲੈ ਕੇ ਆਉਂਦੇ ਆ, ਇਹਦਾ ਪਤਾ ਹੁੰਦਾ ਕਿ ਹੁਣ ਜੀ ਖਾਲੀ ਹੋਣ ਵਾਲਾ ਸਿਲੰਡਰ ਹੈ ਤੇ ਹੁਣ ਇਕ ਨਵਾਂ ਸਿਲੰਡਰ ਹੋਰ ਲਿਆ ਕੇ ਉਹਦੀ ਬਸ ਬਦਲ ਲਈਏ। ਸੋ ਉਹਦੇ ਪਿੱਛੇ ਜਿਹੜਾ ਪ੍ਰੋਸੈਸ ਹੈ ਨਾ ਉਹ ਬਹੁਤ ਹੀ ਖਲਜਗਨ ਭਰਿਆ। ਉਹਦੇ ਚ ਹਜ਼ਾਰਾਂ ਹਜ਼ਾਰਾਂ ਮੀਲ ਦੂਰ ਤੋਂ ਜੀ ਜਿਹੜਾ ਜਹਾਜ਼ ਹੈ ਸਮੁੰਦਰੀ ਜਹਾਜ਼ ਉਹ ਭਰ ਕੇ ਆਉਂਦੇ ਨੇ, ਜਿਹੜੇ ਕਿ ਇਕ ਥਾਂ ਤੋਂ ਦੂਜੀ ਥਾਂ ਤੇ ਜਿਹੜਾ ਆਇਲ ਹੈ ਉਹ ਲੈ ਕੇ ਜਾਂਦੇ ਨੇ, ਕਰੂਡ ਆਇਲ ਲੈ ਕੇ ਜਾਂਦੇ ਨੇ, ਫਿਰ ਉਹ ਰਿਫਾਈਨ ਹੁੰਦਾ, ਰਿਫਾਈਨ ਹੋਣ ਤੋਂ ਬਾਅਦ ਜੀ ਉਹ ਪੈਟਰੋਲੀਅਮ ਬਣਦਾ, ਪੈਟਰੋਲ ਬਣਦਾ ਜਿਹਨੂੰ ਅਸੀਂ ਆਪਣੀਆਂ ਗੱਡੀਆਂ ਦੇ ਵਿਚ ਪਾਉਂਦੇ ਹਾਂ, ਗੈਸ ਦਾ ਵੀ ਨਾਮ ਦਿੱਤਾ ਜਾਂਦਾ ਇਨ੍ਹਾਂ ਮੁਲਕਾਂ ਦੇ ਵਿਚ, ਤੇ ਜਾਂ ਫਿਰ ਜਿਹੜਾ ਡੀਜ਼ਲ ਹੈ ਉਹ ਤਿਆਰ ਹੁੰਦਾ, ਉਹਦੇ ਤੋਂ ਹੋਰ ਬਹੁਤ ਸਾਰੀਆਂ ਜਿਹੜੀਆਂ ਪ੍ਰੋਡਕਟਸ ਨੇ ਉਹ ਬਣਦੀਆਂ ਨੇ, ਜਿਹੜਾ ਕੁਛ ਥੱਲੇ ਜਿਹੜੇ ਸਾਡੇ ਜਿਹੜਾ ਕਰੂਡ ਆਇਲ ਜਿਹਨੂੰ ਕਹਿੰਦੇ ਜੀ ਉਹਦੇ ਤੋਂ। ਤੇ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਸੀ ਕਿ ਇਹ ਜਿਹੜਾ ਸਮੁੰਦਰੀ ਬੇੜੇ ਇਸ ਪਾਸੇ ਤੋਂ ਜਿੱਥੇ ਆਇਲ ਪ੍ਰੋਡਿਊਸਿੰਗ ਕੰਟਰੀਜ਼ ਨੇ ਤੇ ਉਧਰ ਨੂੰ ਏਸ਼ੀਅਨ ਕੰਟਰੀਜ਼ ਵੱਲ ਨੂੰ ਜਾਂਦੇ ਨੇ, ਸਾਊਥ ਏਸ਼ੀਅਨ ਕੰਟਰੀਜ਼ ਵੱਲ ਨੂੰ ਜਾਂਦੇ ਨੇ, ਖਾਸ ਤੌਰ ਤੇ ਚਾਈਨਾ ਔਰ ਇੰਡੀਆ ਸਭ ਤੋਂ ਵੱਡੇ ਜਿਹੜੇ ਕੰਜ਼ਿਊਮਰਸ ਨੇ ਜਿੱਥੇ ਬਹੁਤ ਜ਼ਿਆਦਾ ਤੇਲ ਦੀ ਜ਼ਰੂਰਤ ਪੈਂਦੀ ਹੈ। ਇਹ ਵੀ ਅਮਰੀਕਾ ਦੇ ਵਿੱਚ ਬੜੀ ਲੋੜ ਪੈਂਦੀ ਹੈ ਕਿਉਂਕਿ ਅਜੇ ਤੱਕ ਤਾਂ ਜਿਸ ਤਰ੍ਹਾਂ ਡੋਨਲਡ ਟਰੰਪ ਹੋਣਾ ਨੇ ਬੀਤੇ ਸਮੇਂ ਦੇ ਵਿੱਚ ਕਿਹਾ ਕਿ ਉਹ ਬਹੁਤਾ ਪ੍ਰਵਾਹ ਨਹੀਂ ਇਸ ਗੱਲ ਦੀ ਕਰਦੇ ਕਿ ਜਿਵੇਂ ਇਲੈਕਟ੍ਰਿਕ ਗੱਡੀਆਂ ਵੱਡੀ ਗਿਣਤੀ ਦੇ ਵਿੱਚ ਆਉਣ, ਉਹ ਤਾਂ ਹਾਲੇ ਤੇਲ ਦੀ ਹੀ ਗੱਲ ਕਰੀ ਜਾ ਰਹੇ ਨੇ ਤੇ ਬਹੁਤ ਸਾਰੇ ਜੋ ਹੋਰ ਭੱਠੀਆਂ ਵੱਡੀਆਂ ਵੱਡੀਆਂ ਫੈਕਟਰੀਜ਼ ਜਿੱਥੇ ਲੋਹਾ ਢਲਦਾ, ਸਟੀਲ ਬਣਦੀ ਹੈ, ਜਿੱਥੇ ਹੋਰ ਕੰਮ ਹੁੰਦੇ ਨੇ, ਉੱਥੇ ਜੀ ਹਮੇਸ਼ਾ ਹੀ ਜਿਹੜੀ ਇਹ ਗੈਸ ਦੀ ਜਾਂ ਇਹ ਪੈਟਰੋਲੀਅਮ ਦੀ ਜਾਂ ਡੀਜ਼ਲ ਦੀ ਜ਼ਰੂਰਤ ਆ ਉਹ ਪੈਂਦੀ ਹੈ। ਤੇ ਉਹ ਇੱਕ ਉੱਥੇ ਜਿਹੜੀ ਸਟੇਟ ਜੀ ਛੋਟਾ ਜਿਹਾ ਇੱਕ ਨੈਰੋ ਜੀ ਜਗ੍ਹਾ ਹੈ ਜਿੱਥੇ ਦੋ ਸਮੁੰਦਰ ਮਿਲਦੇ ਨੇ ਜਾਂ ਖਾੜੀਆਂ ਮਿਲਦੀਆਂ ਨੇ, ਤੇ ਉਹਦੇ ਵਿੱਚ ਅੱਧੀ ਦਾ ਜਿਹੜਾ ਜ਼ਿੰਮਾ ਹੈ ਉਹ ਇਰਾਨ ਦਾ ਹੈ। ਜਦੋਂ ਜਦੋਂ ਕਿਤੇ ਕੋਈ ਇਸ ਤਰ੍ਹਾਂ ਦੀ ਜੰਗ ਲੱਗਦੀ ਹੈ ਤੇ ਇਰਾਨ ਉਸ ਨੂੰ ਬੰਦ ਕਰ ਸਕਦਾ ਹੀ ਨਹੀਂ ਬਲਕਿ ਬੰਦ ਕਰ ਦਿੰਦਾ, ਤੇ ਜਦੋਂ ਬੰਦ ਕਰ ਦਿੰਦਾ ਤੇ ਫਿਰ ਜ਼ਾਹਿਰ ਹੈ ਕਿ ਜਿਹੜੇ ਮਿਲੀਅਨਸ ਆਫ ਬੈਰਲਸ ਹਰ ਰੋਜ਼ ਸਮੁੰਦਰੀ ਜਹਾਜ਼ਾਂ ਦੇ ਰਾਹੀਂ ਇਨ੍ਹਾਂ ਮੁਲਕਾਂ ਤੋਂ ਉਨ੍ਹਾਂ ਮੁਲਕਾਂ ਦੇ ਵਿੱਚ ਜਾਣੇ ਹੁੰਦੇ ਨੇ, ਖਾਸ ਤੌਰ ਤੇ ਚਾਈਨਾ ਔਰ ਇੰਡੀਆ ਦੇ ਵਿੱਚ ਵੱਲ ਨੂੰ ਉਹ ਰੁਕ ਜਾਂਦੇ ਆ, ਤੇ ਰੁਕ ਗਏ ਤੇ ਜੇ ਫਿਰ ਜ਼ਾਹਿਰ ਹੈ ਕਿ ਉੱਥੇ ਕੈਓਸ ਉਹ ਮਚ ਜਾਂਦਾ। ਜਿਸ ਤਰ੍ਹਾਂ ਸਾਡੇ ਸਰੋਤਿਆਂ ਨੂੰ ਹੁਣ ਛੋਟੀ ਜਿਹੀ ਐਗਜ਼ਾਮਪਲ ਦਿੰਦੇ ਕਿ ਜਿਹੜਾ ਅਮਰੀਕਾ ਨੇ ਵੈਨਜ਼ੂਏਲਾ ਤੇ ਹਮਲਾ ਕਰਕੇ ਉਥੋਂ ਦੇ ਰਾਸ਼ਟਰਪਤੀ ਨੂੰ ਚੁੱਕ ਕੇ ਅਮਰੀਕਾ ਦੇ ਵਿੱਚ ਲਿਆਉਣ ਤੋਂ ਬਾਅਦ ਸਾਰੀਆਂ ਜਿਹੜੀਆਂ ਆਇਲ ਕੰਪਨੀਆਂ ਦਾ ਜਾਂ ਜਿਹੜੀ ਉਥੋਂ ਆਇਲ ਪ੍ਰੋਡਕਸ਼ਨ ਆ ਉਹਨੂੰ ਆਪਣੇ ਥੱਲੇ ਲੈ ਲਿਆ, ਤੇ ਕਿਉਂਕਿ ਵੈਨਜ਼ੂਏਲਾ ਤੋਂ ਜਿਹੜਾ ਆਇਲ ਆ ਉਹ ਕਿਊਬਾ ਦੇ ਵਿੱਚ ਜਾਂਦਾ ਸੀ ਤੇ ਕਿਊਬਾ ਦੀ ਜਿਹੜੀ ਬਹੁਤ ਵੱਡੀ ਜਿਹੜੀ ਕੰਜ਼ੰਪਸ਼ਨ ਹੈ ਉਹ ਵੈਨਜ਼ੂਏਲਾ ਤੋਂ ਆਏ ਹੋਏ ਤੇਲ ਦੇ ਨਾਲ ਹੀ ਹੋਇਆ ਕਰਦੀ ਸੀਗੀ। ਉਹਦੇ ਵਿੱਚ ਜੀ ਰੁਕਾਵਟ ਪੈ ਗਈ, ਰੁਕਾਵਟ ਪੈ ਗਈ ਤੇ ਉੱਥੇ ਜੀ ਨਾ ਬੱਤੀਆਂ ਜਾਗ ਰਹੀਆਂ ਨੇ, ਨਾ ਉੱਥੇ ਜੀ ਕੁਕਿੰਗ ਹੋ ਰਹੀ ਹੈ, ਤੇ ਬਹੁਤ ਬੁਰਾ ਹਾਲ ਹੈ ਕਿਊਬਾ ਦਾ। ਤੋ ਇਸੇ ਕਰਕੇ ਯਾਦ ਹੋਏਗਾ ਕਿ ਪਿਛਲੇ ਹਫ਼ਤੇ ਡੋਨਲਡ ਟਰੰਪ ਉਹਨਾਂ ਨੇ ਕਿਹਾ ਕਿ ਵੀ ਆਰ ਰੈਡੀ ਟੂ ਫਰੈਂਡਲੀ ਟੇਕ ਓਵਰ ਕਿਊਬਾ, ਕਿ ਜੀ ਅਸੀਂ ਦੋਸਤਾਨਾ ਢੰਗ ਦੇ ਨਾਲ ਅਸੀਂ ਟੇਕ ਓਵਰ ਕਰ ਲੈਣਾ। ਹਾਲਾਂਕਿ ਉਹ ਕਦੇ ਆਪਣੀ ਜਿਹੜੀ ਗੱਲ ਕਹਿ ਦਿੰਦੇ ਉਹਨੂੰ ਨਾ ਕੋਈ ਕਦੀ ਡਿਫਾਈਨ ਕਰਦੇ ਨੇ ਤੇ ਨਾ ਕਿਸੇ ਦੀ ਜ਼ਰੂਰਤ ਪੈਂਦੀ ਹੈ ਕਿ ਜੀ ਉਹਨਾਂ ਨੂੰ ਪੁੱਛ ਸਕੇ ਕਿ
ਭਾਈ
ਇਹਦੀ ਪਰਿਭਾਸ਼ਾ ਕੀ ਹੈ। ਸੋ ਮੈਂ ਦੱਸ ਰਿਹਾ ਸੀ ਕਿ ਕਿੰਨੀ ਇਹਦੀ ਅਹਿਮੀਅਤ ਹੈ, ਕਿੰਨਾ ਜ਼ਰੂਰੀ ਹੈ ਆਇਲ ਦਾ ਹੋਣਾ, ਤੇ ਆਇਲ ਜੇ ਉਥੋਂ ਜੀ ਇਰਾਨ ਦੇ ਵੱਲੋਂ ਇਹਦੇ ਤੇ ਜਦੋਂ ਰੁਕਾਵਟ ਹੋ ਜਾਣੀ ਹੈ ਕਿ ਉਥੋਂ ਸਮੁੰਦਰੀ ਵਿਹੜੇ ਨਹੀਂ ਨਿਕਲ ਸਕਣਗੇ, ਸਮੁੰਦਰੀ ਜਹਾਜ਼ ਮਾਫ ਕਰਨਾ ਜਿਹੜੇ ਆਇਲ ਦੇ ਭਰੇ ਹੋਏ ਆ ਟੈਂਕਰਸ ਨੇ, ਤੇ ਫਿਰ ਜੀ ਜਿਹੜੀਆਂ ਪ੍ਰਾਈਸਿਸ ਨੇ ਆਇਲ ਦੀਆਂ ਆਲਰੇਡੀ ਉੱਪਰ ਨੂੰ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ।
ਜੀ ਬਿਲਕੁਲ ਜੀ।
ਸੋ ਇਹਦੇ ਨਾਲ ਦੂਰ ਦੁਰਾਡੇ ਵੀ ਜਿਹੜਾ ਜਨ ਜੀਵਨ ਆ ਉਹ ਵੀ ਪ੍ਰਭਾਵਿਤ ਹੁੰਦਾ। ਇਹੀ ਗੱਲ ਕਰ ਰਹੇ ਸੀ ਆਪਾਂ ਪਹਿਲਾਂ ਕਿ ਭਾਈ ਜਿਹੜੀ ਇਹ ਜੰਗ ਹੈ ਇਹ ਜੰਗ ਕੋਈ ਲੋਕਲਾਈਜ਼ਡ ਜੰਗ ਨਹੀਂ ਹੈ, ਇਸ ਜੰਗ ਦੇ ਨਾਲ ਦੁਨੀਆਂ ਭਰ ਦੇ ਲੋਕ ਸਿੱਧੇ ਜਾਂ ਅਸਿੱਧੇ ਢੰਗ ਦੇ ਨਾਲ
ਬੁਰੀ ਤਰ੍ਹਾਂ
ਪ੍ਰਭਾਵਿਤ ਹੋ ਰਹੇ ਨੇ। ਤੋ ਸਾਡੀਆਂ ਜੀ ਬਸ ਸਿਰਫ ਦੁਆਵਾਂ ਹੀ ਨੇ ਕਿ ਭਾਈ ਕਿਸੇ ਨਾ ਕਿਸੇ ਤਰੀਕੇ ਇਹ ਜਲਦੀ ਇਹਨੂੰ ਖਾਤਮਾ ਹੋਵੇ। ਅਸੀਂ ਬਹੁਤ ਵਾਰੀ ਸੰਦੀਪ ਜੀ ਆਪਾਂ ਗੱਲ ਕਰਿਆ ਕਰਦੇ ਕਿ ਜੰਗਾਂ ਦੇ ਵਿੱਚੋਂ ਆਖਰ ਨੂੰ ਤਾਂ ਨਿਕਲੇ ਤਾਂ ਕਦੇ ਵੀ
ਜਿਹੜੀ ਚੀਜ਼ ਅਸੀਂ ਪਹਿਲਾਂ ਕਹਿ ਰਹੇ ਸੀ ਗੱਲ ਕਿ ਅਮੈਰੀਕਨ ਸੋਲਜਰਸ ਦੀ ਜਦੋਂ ਗੱਲ ਕਰਦੇ ਕਿ ਤਿੰਨ ਜਣੇ ਹੋਏ ਨੇ ਜੀ ਉਹਨਾਂ ਦੇ ਰੈਕਡ ਚ ਜਿਹੜੇ ਹਨ ਮਾਰੇ ਗਏ ਨੇ, ਹਨਾ। ਦੂਸਰੇ ਪਾਸੇ ਉਹ ਬੱਚੇ ਜਿਹੜੇ ਉਹ ਮਾਸੂਮ ਬੱਚੇ ਜਿਹੜੇ ਆ ਆਈ ਵੁੱਡ ਸੇ ਜਿਹੜੇ ਜੀ ਸਕੂਲ ਦੇ ਵਿੱਚ ਜਿੱਥੇ ਹਮਲਾ ਹੋਇਆ ਨਾ ਉਹਨਾਂ ਦਾ ਤੇ ਜਹਾਨ ਲੁੱਟਿਆ ਗਿਆ, ਤੇ ਜਦੋਂ ਅਸੀਂ ਕਹਿੰਦੇ ਵੀ ਇਹ ਸਾਡਾ ਮਾਮੂਲੀ ਜਿਹਾ ਨੁਕਸਾਨ ਹੋਇਆ, ਹਨਾ। ਤੇ ਡੋਨਲਡ ਟਰੰਪ ਹੋਰਾਂ ਦੀ ਮੈਂ ਜੀ ਲਾਸਟ ਨਾਈਟ ਪੜ੍ਹ ਰਹੀ ਸੀ ਕਿ ਹੀ ਸੇਜ਼ ਕਿ ਹੋ ਸਕਦਾ ਮੋਰ ਕੈਜੁਅਲਟੀਜ਼ ਜਿਹੜੀਆਂ ਹੋਣ ਹਾਲੇ ਬਿਫੋਰ ਜਿਹੜੀ ਇਹ ਸੈਟਲ ਹੋਣ, ਹਨਾ। ਤੇ ਹੀ ਸੇਜ਼ ਕਿ 4 ਹਫ਼ਤੇ ਲੱਗ ਸਕਦੇ ਆ। ਸੋ ਇਮੇਜਿਨ ਕਰੋ ਕਿ ਚਾਹੇ ਤੇ ਇੱਕ ਕੈਜੁਅਲਟੀ ਹੈ ਚਾਹੇ ਬਹੁਤ ਸਾਰੀਆਂ ਹੈ ਨੇ, ਜਿਹਦੇ ਨਾਲ ਉਹ ਸਿੱਧੇ ਤੌਰ ਤੇ ਸੰਬੰਧਿਤ ਹੈ ਉਹਦਾ ਤੇ ਜਹਾਨ ਖਤਮ ਜੀ, ਉਹਦੀ ਤੇ ਦੁਨੀਆ ਮੁੱਕ ਗਈ ਉੱਥੇ।
ਉਹਦੀ ਵਾਸਤੇ ਜੀ ਉਸ ਤੋਂ ਬਾਅਦ ਜੰਗ ਕਦੋਂ ਖਤਮ ਹੁੰਦੀ ਕਦੋਂ ਨਹੀਂ ਖਤਮ,
ਉਹਦੇ ਲਈ ਤੇ ਕੋਈ
ਉਹਨੂੰ
ਮਾਇਨਾ ਨਹੀਂ ਜੀ, ਕੋਈ ਸੁਲਹਾ ਹੋਵੇ ਸਮਝੌਤਾ ਹੋਵੇ ਨਾ ਹੋਵੇ ਕੀ ਹੋਵੇ। ਸੋ ਯੂ ਕੈਨ ਇਮੇਜਿਨ ਕਿ ਤਾਂ ਵਿਅਕਤੀਗਤ ਪੱਧਰ ਦੇ ਉੱਤੇ ਜਿਹੜੇ ਹੁੰਦੇ ਨੇ ਜੀ ਲਾਸ ਹੁੰਦੇ ਨੇ ਉਹਨਾਂ ਦੀ ਭਰਪਾਈ ਤੇ ਕਦੀ ਵੀ ਨਹੀਂ ਹੋਣੀ। ਬਾਕੀ ਇਹ ਹੈਗਾ ਵੀ ਜਿਹੜੀ ਅਕਸਰ ਗੱਲ ਕਹਿੰਦੇ ਹੁੰਦੇ ਭਾਈ ਇਹ ਲੀਡਰ ਜਿਹੜੇ ਹੈ ਨੇ ਪਿੱਛੇ ਬੈਠ ਕੇ ਲੜਾਉਂਦੇ ਨੇ ਚੰਗੀ ਤਰ੍ਹਾਂ ਨਾਲ, ਜੇ ਇਹਨਾਂ ਦੇ ਲਈ ਇਹ ਫਤਵਾ ਹੋਵੇ ਨਾ ਕਿ ਜਦੋਂ ਵੀ ਜੰਗ ਸ਼ੁਰੂ ਹੋਣੀ ਆ ਤੇ ਤੁਹਾਡੇ ਘਰ ਦਾ ਜਿਹੜਾ ਬੱਚਾ ਹੈ ਸਭ ਤੋਂ ਪਹਿਲਾਂ ਉਹਦੇ ਵਿੱਚ ਮੋਹਰੇ ਹੋਣਾ ਚਾਹੀਦਾ, ਤੇ ਦੇਖੋ ਜੀ ਦੁਨੀਆਂ ਭਰ ਦੇ ਵਿੱਚ ਸ਼ਾਇਦ ਇਹ ਲੜਾਈਆਂ ਖਤਮ ਹੀ ਹੋ ਜਾਣ। ਕਿਹਨੇ ਆਪਣੇ ਪਰਿਵਾਰ ਦਾ ਜੀ ਜਿਹੜਾ ਹੈ ਮੋਹਰੇ ਜੰਗ ਦੇ ਵਿੱਚ ਲੜਨੇ ਨੂੰ ਭੇਜਣਾ ਹੈ, ਸਿਰਫ ਲੜਾਉਣ ਨੂੰ ਭੇਜਦੇ ਨੇ ਮਰਵਾਉਣ ਨੂੰ ਭੇਜਦੇ ਨੇ। ਔਰ ਦੁਨੀਆਂ ਭਰ ਦੇ ਵਿੱਚ ਅਸੀਂ ਦੇਖਦੇ ਆ ਰਹੇ ਇਹ ਸਦੀਆਂ ਤੋਂ ਇਹੀ ਸਿਲਸਿਲਾ ਚੱਲਿਆ ਆ ਰਿਹਾ ਜੀ।
ਜੀ ਪਰ ਇਹ ਜਿਹੜਾ ਸਿਲਸਿਲਾ ਚੱਲਿਆ ਆ ਰਿਹਾ ਜੀ ਇਹ ਕੋਈ ਬਹੁਤਾ ਸੁਖਾਵਾਂ ਨਹੀਂ ਹੈ ਕਿਸੇ ਦੇ ਵਾਸਤੇ ਵੀ, ਔਰ ਇਹ ਕੋਈ ਮੇਰਾ ਖਿਆਲ ਸਹੀ ਤਰੀਕਾ ਵੀ ਨਹੀਂ ਹੈ। ਪਰ ਇਹ ਹੈ ਕਿ ਜਿਹੜੇ ਡਾਢੇ ਦਾ ਸੱਤੀ ਵੀ ਇਹੀ ਸੌ ਦੀ ਗੱਲ ਕਰਿਆ ਕਰਦੇ ਆ, ਉਹ ਇਹ ਹੈ ਕਿ ਵੀ ਇਹ ਜਿਹੜੇ ਮੁਲਕ ਨੇ ਇਨ੍ਹਾਂ ਨੇ ਆਪਣੇ ਆਰਮਸ ਬਣਾਉਣੀਆਂ ਨੇ, ਇਨ੍ਹਾਂ ਨੇ ਵੱਡੇ ਵੱਡੇ ਜਿਹੜੇ ਫਾਈਟਰ ਜਹਾਜ਼ ਬਣਾਉਣੇ ਨੇ, ਟੈਂਕ ਬਣਾਉਣੇ ਨੇ, ਤੇ ਫਿਰ ਇਹੋ ਜਿਹੇ ਸਮੇਂ ਇਨ੍ਹਾਂ ਨੇ ਤਾਂ ਮਾਰਕੀਟ ਇਹੀ ਹੈ ਨਾ ਜੀ।
ਬਿਲਕੁਲ ਜੀ, ਦੈਟਸ ਵਾਟ ਦੇ ਡੂ ਐਂਡ ਬਾਕੀ ਦੁਨੀਆਂ ਨੂੰ ਇਹ ਫਿਕਰਾਂ ਚ ਪਾ ਦਿੰਦੇ ਨੇ, ਜਿਵੇਂ ਕਿ ਹੁਣ ਆਮ ਵਿਅਕਤੀ ਜਿਹੜਾ ਹੈ ਜੀ ਉਹਨੂੰ ਉਸ ਚੀਜ਼ ਦਾ ਫਿਕਰ ਹੈ, ਜਿੱਥੇ ਕਮਿੰਗ ਬੈਕ ਟੂ ਦਾ ਸੇਮ ਕਿ ਜਿਹੜੀ ਜ਼ਿੰਦਗੀ ਹੈ ਪਹਿਲਾਂ ਹੀ ਜੀ ਉਹ ਦੁਸ਼ਵਾਰ ਹੋਈ ਪਈ ਹੈ ਮਹਿੰਗਾਈ ਦੇ ਪੱਖੋਂ ਜੇ ਅਸੀਂ ਦੇਖੀਏ, ਤੇ ਬੰਦਾ ਜਿਹੜਾ ਜੀ ਸਵੇਰ ਤੋਂ ਉੱਠ ਕੇ ਆਪਣਾ ਡੱਬਾ ਚੱਕ ਕੇ ਤੁਰਿਆ ਫਿਰਦਾ, ਰਾਤ ਨੂੰ ਜਾ ਕੇ ਉਸੇ ਡੱਬੇ ਨੂੰ ਸਾਫ਼ ਕਰਕੇ ਤੇ ਮੁੱਦਾ ਮਾਰ ਕੇ ਤੇ ਸੌ ਜਾਂਦਾ, ਤੇ ਸਵੇਰ ਨੂੰ ਫੇਰ ਉੱਠ ਕੇ ਉਹੀ ਲਾ ਕੇ ਤੁਰ ਪੈਂਦਾ, ਦੈਟ ਇਜ਼ ਦੀ ਫੈਕਟ। ਬਾਕੀ ਉਹਨੂੰ ਜਿਵੇਂ ਮਰਜ਼ੀ ਜੀ ਉਹਨੂੰ ਤੁਸੀਂ ਫੈਬਰੀਕੇਟਡ ਕਰਕੇ ਉਹਨੂੰ ਸ਼ੂਗਰ ਕੋਟਿੰਗ ਕਰਕੇ ਅਸੀਂ ਜਿੰਨਾ ਮਰਜ਼ੀ ਉਹਨੂੰ ਸੋਹਣਾ ਸਵਾਰ ਕੇ ਅਸੀਂ ਤੇ ਲਗਜ਼ੂਰੀਅਸ ਲਾਈਫ ਦੇ ਵਿੱਚ ਰਹਿ ਰਹੇ ਹਾਂ, ਪਰ ਇੱਕ ਆਮ ਬੰਦੇ ਦੀ ਜਦੋਂ ਜ਼ਿੰਦਗੀ ਦੇ ਬਾਰੇ ਗੱਲ ਕਰਦੇ ਤੇ ਬਸ ਆਹੀ ਹੈ ਜੀ। ਜੇ ਬਹਿ ਕੇ ਦੇਖੋ ਫੁਰਸਤ ਵਾਲੇ ਪਲ, ਕੋਈ ਆਰਾਮ ਦੇ ਪਲ, ਕੋਈ ਸਕੂਨ ਦੇ ਪਲ, ਤੇ ਜਿਨ੍ਹਾਂ ਕੋਲ ਹੈਗੇ ਨੇ ਮੁਬਾਰਕ ਹੈ, ਔਰ ਜਿੰਨੇ ਹੈ ਨੇ ਉਹਨਾਂ ਨੂੰ ਇੰਜੋਏ ਕਰ ਲਓ। ਕੱਲ ਦੀ ਘੜੀ ਚ ਕੀ ਹੋਣਾ ਨੋਬਡੀ ਨੋਸ ਜੀ, ਹੈ ਨਾ।
ਬਿਲਕੁਲ ਜੀ, ਕਿਉਂਕਿ ਇਹਦੇ ਵਿਚ ਵੀ ਜਿਹੜੀ ਆ ਵਾਰ ਹੈ ਸ਼ੁਰੂ ਹੋ ਚੁੱਕੀ ਹੈ, ਇਹਦੇ ਬਾਰੇ ਵੀ ਅਲੱਗ ਅਲੱਗ ਜਿਹੜੇ ਐਨਾਲਿਸਟ ਨੇ ਉਹਨਾਂ ਦਾ ਵੱਖਰਾ ਵੱਖਰਾ ਪ੍ਰਤੀਕਰਮ ਹੈ, ਜਿੱਥੇ ਕੁਝ ਲੋਕ ਔਰ ਅਸੀਂ ਖਾਸ ਤੌਰ ਤੇ ਜਿਹੜੇ ਇਰਾਨ ਤੋਂ ਬਾਹਰ ਨਿਕਲੇ ਹੋਏ ਤੇ ਬਾਹਰਲੇ ਮੁਲਕਾਂ ਦੇ ਵਿਚ ਵਸੇ ਹੋਏ ਲੋਕ ਨੇ, ਉਨ੍ਹਾਂ ਦੇ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦੇ, ਭੰਗੜੇ ਪਾਉਂਦੇ ਹੋਏ, ਡਾਂਸ ਕਰਦੇ ਹੋਏ ਵੀ ਦੇਖਿਆ ਉਨ੍ਹਾਂ ਨੂੰ, ਤੇ ਉਹ ਕਹਿੰਦੇ ਜੀ ਕਿ ਵੀ ਇਸ ਤਰ੍ਹਾਂ ਦੇ ਪਿਛਲੇ ਲੰਮੇ ਸਮੇਂ ਤੋਂ ਜੀ ਜਿਹੜਾ ਇਨ੍ਹਾਂ ਨੇ ਉਥੇ ਮਾਰ ਬਣਾਈ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਸੀਗਾ, ਤੇ ਉਹ ਖਤਮ ਹੋਇਆ ਕਿ ਵੀ ਇੱਕ ਚਾਰਨੀ ਐਂਡ ਆਫ ਦੀ ਚਾਰਨੀ ਹੋਇਆ ਕਿ ਉਥੇ ਜੀ ਜਿਹੜੀ ਜ਼ਿਆਦਤੀ ਹੋ ਰਹੀ ਸੀਗੀ। ਦੂਸਰੇ ਪਾਸੇ ਉਹ ਲੋਕ ਵੀ ਨੇ ਜਿਹੜੇ ਉਥੋਂ ਦੇ ਨੇ, ਜਿਹੜੇ ਹਾਲੀ ਇਹ ਖਮੇਨੀ ਹੋਣਾ ਦੇ ਪੱਖ ਦੇ ਵਿਚ ਸੀਗੇ, ਤੇ ਉਹ ਜੀ ਦੁਖੀ ਹੋਏ ਵੀ ਨਜ਼ਰ ਆ ਰਹੇ ਨੇ। ਪਰ ਇਹ ਹੈ ਕਿ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਕਿ ਇਨ੍ਹਾਂ ਨੇ ਜਿਹੜਾ ਹੈ ਕਿਸੇ ਦੇ ਘਰ ਦੇ ਵਿਚ ਕੌਣ ਕੀ ਕਰ ਰਿਹਾ ਉਹਦੇ ਮੱਦੇਨਜ਼ਰ, ਤੁਹਾਨੂੰ ਯਾਦ ਹੋਣਾ ਕਿ ਇਰਾਕ ਦੇ ਵਿਚ ਜਿਹੜੀ ਵਾਰ ਲੱਗੀ ਸੀਗੀ ਉਹਦੇ ਵਿਚ ਇਨ੍ਹਾਂ ਨੇ ਕਿਹਾ ਸੀ ਕਿ ਵੈਪਨਸ ਆਫ ਮੈਸ ਡਿਸਟਰਕਸ਼ਨ ਹੈ ਉਹ ਜੀ ਇਰਾਕ ਦੇ ਕੋਲ ਹੈਗੇ ਆ। ਇਰਾਕ ਨੇ ਕਹਿ ਦਿੱਤਾ ਸੀ ਸਦਾਮ ਹੁਸੈਨ ਉਦੋਂ ਜ਼ਿੰਦਾ ਸੀ ਕਿ ਭਾਈ ਤੁਸੀਂ ਇੰਸਪੈਕਸ਼ਨ ਕਰਵਾ ਲਓ, ਇੰਸਪੈਕਟਰਸ ਵੀ ਜਿਹੜੇ ਭੇਜੇ ਗਏ ਸੀ ਉਨ੍ਹਾਂ ਨੂੰ ਵੀ ਕੋਈ ਮੈਸ ਡਿਸਟਰਕਸ਼ਨ ਵਾਲੇ ਵੈਪਨਸ ਉਥੇ ਨਹੀਂ ਲੱਭੇ ਸੀਗੇ। ਬਾਵਜੂਦ ਇਸ ਤੇ ਜੀ ਹਮਲਾ ਕੀਤਾ ਗਿਆ, ਔਰ ਹਮਲੇ ਦੇ ਵਿਚ ਜੋ ਇਰਾਕ ਦੇ ਵਿਚ ਲੰਮਾ ਸਮਾਂ ਲੜਾਈ ਚੱਲੀ ਉਹਦਾ ਵੀ ਜੀ ਸਾਨੂੰ ਸਾਰਿਆਂ ਨੂੰ ਪਤਾ ਹੈ। ਠੀਕ ਉਹਦੇ ਆਧਾਰ ਤੇ ਬਹੁਤ ਸਾਰੇ
ਇਨ੍ਹਾਂ ਨੇ ਆਪ ਜੀ ਉਹ ਸਟੇਟਮੈਂਟ ਜਿਹੜੀ ਮੈਂ ਰਾਤ ਵੀ ਸੀ ਉਹਦੇ ਵਿਚ ਮੈਂ ਤੁਹਾਨੂੰ ਦੱਸਦੀ ਵੀ ਲੇਟੈਸਟ ਸੀ ਜੋ ਪੜਿਆ, ਤੇ ਹੀ ਸਿਜ਼ ਕਿ ਕੋਈ ਪੁਖਤਾ ਸਬੂਤ ਨਹੀਂ ਹੈ
ਜੀ,
ਪਰ ਅਸੀਂ ਇਹ ਚਾਹੁੰਦੇ ਨਹੀਂ ਕਿ ਇਸ ਤਰ੍ਹਾਂ ਦਾ ਕੁਝ ਹੋਵੇ।
ਬਿਲਕੁਲ, ਹੁਣ ਦੇਖੋ ਨਾ 7-8 ਮਹੀਨੇ ਪਹਿਲਾਂ ਜਿਹੜੇ ਇਨ੍ਹਾਂ ਨੇ ਉਹ ਬੰਬਰ ਉਹ ਬੰਬ ਸਿੱਟੇ ਜਿਹੜੇ ਕਿ 3-4 ਫਲੋਰ ਥੱਲੇ ਤੱਕ ਜਾ ਸਕਦੇ ਨੇ, ਉਹ ਕਹਿੰਦੇ ਜੀ ਕਿਉਂਕਿ ਜਿਹੜੇ ਨਿਊਕਲੀਅਰ ਵੈਪਨ ਤਿਆਰ ਕੀਤਾ ਜਾ ਰਿਹਾ ਇਰਾਨ ਦੇ ਵਿਚ, ਜਿਹੜੀ ਇੰਟੈਲੀਜੈਂਸ ਇਨ੍ਹਾਂ ਨੇ ਦੱਸੀ ਹੈ ਬਾਹਰ ਮੀਡੀਆ ਦੇ ਵਿਚ ਆਈ ਕਿ ਜੋ ਥੱਲੇ ਜਾ ਕੇ ਸੁਰੰਗਾਂ ਪੱਟ ਕੇ ਉਥੇ ਕਰ ਰਹੇ ਨੇ, ਤੇ ਉਨ੍ਹਾਂ ਨੇ ਬੰਬ ਇਸ ਤਰ੍ਹਾਂ ਦੇ ਤਿਆਰ ਕੀਤੇ ਕਿ ਜਿਹੜੇ ਥੱਲੇ ਜਾ ਕੇ ਇਫੈਕਟਿਵ ਹੋਣ, ਤੇ ਜੇ ਉਹ ਕਰ ਦਿੱਤਾ ਗਿਆ ਤੇ ਤੁਸੀਂ ਇਹ ਵੀ ਮੰਨ ਗਏ ਕਿ ਜੇ ਅਸੀਂ ਉਨ੍ਹਾਂ ਦਾ ਤਬਾਹ ਕਰ ਦਿੱਤਾ ਤੇ ਫਿਰ ਐਡੀ ਛੇਤੀ ਤਾਂ ਜੀ ਉਥੇ ਕੁਝ ਬਣ ਨਹੀਂ ਲੱਗਾ। ਪਰ ਇਨ੍ਹਾਂ ਦਾ ਇਹ ਸੀ ਕਿ ਭਾਈ ਜੇ ਉਨ੍ਹਾਂ ਨੇ ਮਿਸਾਇਲਸ ਬਣਾ ਲਈਆਂ, ਜੇ ਉਨ੍ਹਾਂ ਨੇ ਨਿਊਕਲੀਅਰ ਵੈਪਨ ਤਿਆਰ ਕਰ ਲਏ ਇਰਾਨ ਨੇ, ਤੇ ਫਿਰ ਅਮਰੀਕਾ ਨੂੰ ਖਤਰਾ ਜੇ, ਤੋ ਇਸ ਕਰਕੇ ਭਾਈ ਉਹ ਖਤਰਾ ਸੰਭਾਵੀ ਖਤਰਾ ਜਿਹੜਾ
ਆਪਣੀ ਵਿਆਹ ਰਹੇ ਨੇ ਜੀ, ਤੇ ਇਨ੍ਹਾਂ ਨੇ ਇਸੇ ਤਰ੍ਹਾਂ ਵਿਆਹਦੇ ਰਹਿਣਾ ਜੀ, ਤੇ ਇਹ ਸਰੇਆਮ ਇਹ ਕਹਿ ਰਹੇ ਨੇ ਵੀ ਭਾਈ ਵੀ ਆਰ ਦੀ ਸਟਰੋਂਗੈਸਟ ਕੰਟਰੀ ਇਨ ਦਿਸ ਹੋਲ ਵਰਲਡ
ਐਂਡ
ਅਸੀਂ ਸਾਡਾ ਜੋ ਚਿੱਤ ਕਰੂਗਾ ਤੇ ਅਸੀਂ ਕਰਾਂਗੇ ਜੀ।
ਜੀ ਲੈਟਸ ਹੋਪ ਜੀ ਕਿ ਵੀ ਇਹ ਹੁਣ ਜੇ ਸ਼ੁਰੂ ਤਾਂ ਹੋਈ ਹੈ, ਭਾਵੇਂ 3-4 ਹਫ਼ਤੇ ਦੀ ਗੱਲ ਕੀਤੀ ਜਾ ਰਹੀ ਹੈ, ਬਹੁਤ ਸਾਰੇ ਜੀ ਜਿਹੜੇ ਲੱਖਾਂ ਦੀ ਤਾਦਾਦ ਦੇ ਵਿਚ ਪੈਸੈਂਜਰਸ ਨੇ ਜਿਹੜੇ ਹਵਾਈ ਜਹਾਜ਼ਾਂ ਦੇ ਰਾਹੀਂ ਇੱਕ ਮੁਲਕ ਤੋਂ ਦੂਜੇ ਮੁਲਕ ਦੇ ਵਿਚ ਜਾਂਦੇ ਨੇ, ਉਨ੍ਹਾਂ ਦੇ ਜੀ ਤੁਸੀਂ ਇਹ ਸਿਰਫ ਆਮ ਆਵਣ ਜਾਵਣ ਦੀ ਗੱਲ ਨਹੀਂ ਕਰ ਰਹੇ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਸਮੇਂ ਸਿਰ ਪਹੁੰਚ ਕੇ ਕੋਈ ਇਲਾਜ ਕਰਾਉਣੇ ਹੁੰਦੇ ਨੇ, ਬਹੁਤ ਸੀਰੀਅਸਲੀ ਬਿਮਾਰ ਹੁੰਦੇ ਨੇ, ਜਾਂ ਜਿਨ੍ਹਾਂ ਦਾ ਜਨ ਜੀਵਨ ਇਸ ਗੱਲ ਤੇ ਨਿਰਭਰ ਕਰਦਾ ਹੁੰਦਾ ਉਹ ਬ੍ਰੈਡ ਅਰਨਰਸ ਹੁੰਦੇ ਨੇ, ਕਿਸੇ ਨੇ ਜੇ ਕੋਈ ਸਟੈਂਡਰਡ ਹੈ ਕਿਤੇ ਤੇ ਇੱਥੇ ਕੰਪਨੀ ਦੇ ਵਿਚ ਕੰਮ ਕਰਦਾ ਹੈ, ਉਸ ਕੰਪਨੀ ਵਾਲਿਆਂ ਨੇ ਇਸ ਕਰਕੇ ਉਹਨੂੰ ਤਨਖਾਹ ਨਹੀਂ ਦੇਈ ਜਾਣਾ ਕਿ ਜੀ ਉਹ ਬੰਦਾ ਫਸਿਆ ਹੋਇਆ, ਨਾ ਉਸੇ ਦਿਨ ਹੀ ਜੇ ਉਹ ਡਿਊਟੀ ਤੇ ਨਹੀਂ ਆਉਂਦਾ ਤਾਂ ਤਨਖਾਹ ਬੰਦ ਦਾ ਮਤਲਬ ਕਿ ਉਹਨਾਂ ਦਾ
ਤਸ਼ੱਦਦ ਹੈ ਜੀ, ਇਹ ਮਾਨਸਿਕ ਸਥਿਤੀ ਪਹਿਲਾਂ ਤੇ ਦੇਖੋ ਜੀ ਉਹ ਬੰਦਾ ਫਸਿਆ ਹੋਇਆ ਰਹੇ ਉਸ ਸਥਿਤੀ ਚ ਕਿਹੜੀ ਚ ਹੈ ਕੋਈ ਪਤਾ ਨਹੀਂ। ਕੁਛ ਡਾਕਟਰ ਸਾਹਿਬ ਮੈਂ ਹੁਣ ਸਿੱਧੇ ਤੌਰ ਤੇ ਨਹੀਂ ਦੱਸਦੀ, ਪਰ ਕੁਛ ਗਰੁੱਪਸ ਨੇ ਜਿਨ੍ਹਾਂ ਦੇ ਵਿਚੋਂ ਕੁਛ ਲੋਕ ਜਿਹੜੇ ਨੇ ਗਰੁੱਪ ਦੇ ਵਿਚ ਪੋਸਟ ਕਰ ਰਹੇ ਨੇ ਇਥੋਂ ਕੈਨੇਡੀਅਨ ਕਿ ਅਸੀਂ ਯੂਏ ਦੇ ਵਿਚ ਉਥੇ ਯੂਏਆਈ ਦੇ ਵਿਚ ਅਸੀਂ ਫਸੇ ਹੋਏ ਹਾਂ
ਜੀ,
ਦੁਬਈ ਦੇ ਵਿਚ ਤੇ ਉਹ ਹੁਣ ਆਈ ਨੋ ਦੈਮ ਪਰਸਨਲੀ ਤੇ ਉਨ੍ਹਾਂ ਨੂੰ ਜੀ ਬਾਕੀ ਦੇ ਸਾਰੇ ਉਨ੍ਹਾਂ ਨੂੰ ਭੇਜ ਰਹੇ ਨੇ ਕਿ ਸਟੇ ਸੇਫ, ਅਸੀਂ ਵੀ ਆਰ ਵਿਦ ਯੂ. ਹੁਣ ਜਿਹੜੇ ਫਸੇ ਹੋਏ ਨੇ ਤਾਂ ਫਸੇ ਹੋਏ ਨੇ ਉੱਥੇ ਉਸ ਵੇਲੇ, ਹਨਾ, ਤੇ ਉਹਨਾਂ ਦੀ ਮਾਨਸਿਕ ਸਥਿਤੀ ਕੀ ਹੈ, ਇੱਕ ਪਹਿਲੀ ਇਹ ਗੱਲ, ਤੇ ਦੂਸਰੀ ਜੇ ਆਉਂਦੇ ਸਾਰ ਹੀ ਉਹਨਾਂ ਦੀ ਜੋਬ ਲਾਸ ਹੋ ਜਾਵੇ, ਕੁਛ ਇਸ ਤਰ੍ਹਾਂ ਦਾ ਹੋ ਜਾਵੇ, ਤੇ ਫਿਰ ਉਹ ਦੋਹਰੀ ਮਾਰ ਪੈਣ ਵਾਲੀ ਗੱਲ.
ਬਹੁਤ ਵੈਰੀ ਟ੍ਰੈਜਿਕ. ਕੋਈ ਵੀ ਇਹਦਾ ਸੁਖਾਵਾਂ ਨਤੀਜਾ ਨਾ ਕਦੇ ਨਿਕਲਿਆ ਤੇ ਨਾ ਇਸ ਜੰਗ ਦਾ ਨਿਕਲਣਾ. ਸੋ ਦੇਖ ਰਹੇ ਜੀ ਅਸੀਂ ਵੀ, ਪਿਛਲੇ ਦਿਨਾਂ ਚ ਆਪਾਂ ਗੱਲ ਕਰ ਰਹੇ ਸੀ ਯੂਕਰੇਨ ਤੇ ਜਿਹੜਾ ਰਸ਼ੀਆ ਦੇ ਦਰਮਿਆਨ ਚੱਲ ਰਹੀ ਹੈ, 4 ਸਾਲ ਹੋ ਗਏ ਨੇ, 12 ਲੱਖ ਜੀ ਲੋਕ ਜਿਹੜੇ ਰਸ਼ੀਅਨ ਮਾਰੇ ਜਾ ਚੁੱਕੇ ਨੇ, 6 ਲੱਖ ਦੇ ਕਰੀਬ ਹੈ ਜਿਹੜਾ ਇਹ ਅੰਕੜੇ ਨੇ, ਉਹ ਯੂਕਰੇਨੀਅਨਸ ਮਾਰੇ ਜਾ ਚੁੱਕੇ ਨੇ. ਤੇ ਇਧਰ ਦੂਜੇ ਪਾਸੇ ਮੈਂ ਜਿਹੜੀ ਗੱਲ ਮੁਕੰਮਲ ਕਰਦਿਆਂ ਕਿ ਜਿਹੜੇ ਖਮਿਨੀ ਦੇ ਵੱਲੋਂ ਕੀਤੇ ਜਾ ਰਹੇ ਜਿਸ ਤਰ੍ਹਾਂ ਅਲੈਸਟ ਤਸ਼ੱਦਦ ਦੀ ਗੱਲ ਹੋਈ ਹੈ, ਉਹ ਕਹਿੰਦੇ ਜੀ ਵੀ 30,000 ਦੇ ਕਰੀਬ ਲੋਕ ਮਾਰੇ ਗਏ ਨੇ ਬੀਤੇ ਰੀਸੈਂਟ ਪਾਸਟ ਦੇ ਵਿਚ, ਜਦੋਂ ਕਿ ਇਰਾਨ ਦੇ ਇਸ ਜਿਹੜਾ ਉੱਥੇ ਰਾਜ ਕਰ ਰਹੀ ਪਾਰਟੀ ਕਹਿ ਲਓ ਜਾਂ ਜਿਹੜੇ ਹੈ ਨੇ ਜੀ ਸ਼ੀਆ ਵਾਲੇ ਦੂਸਰੇ ਖਮੇਨੀ ਹੋਣੀ, ਉਨ੍ਹਾਂ ਦਾ ਕਹਿਣਾ ਵੀ 3,000 ਮਾਰੇ ਨੇ. ਉਹ ਹੁਣ 3,000 ਤੇ 30,000 ਤੇ ਚਲੋ ਬਹੁਤ ਵੱਡਾ ਫਰਕ ਹੈ, ਕਿੰਨੇ ਵੀ ਮਾਰੇ ਨੇ, ਜੇ 3,000 ਵੀ ਮਰੇ ਨੇ ਤੇ ਉਹ ਵੀ ਜੀ ਸੁੱਖ ਨੇ. ਇਸੇ ਕਰਕੇ ਜਿਹੜੇ ਉਹ ਭੰਗੜੇ ਪਾਏ ਜਾ ਰਹੇ, ਡਾਂਸ ਕੀਤਾ ਜਾ ਰਿਹਾ ਕਿ ਭਾਈ ਵੀ ਉਹ ਤੋਂ ਸਾਡਾ ਛੁਟਕਾਰਾ ਹੋ ਗਿਆ. ਪਰ ਛੁਟਕਾਰਾ ਹੋਣ ਤੋਂ ਬਾਅਦ ਵਟ ਨੈਕਸਟ? ਹਾਂਜੀ, ਗੱਲ ਤਾਂ ਇਹ ਹੈ ਕਿ ਜੇ ਇੱਕ ਪਾਸੇ ਤੁਹਾਡੀ ਉਹ ਤੁਸੀਂ ਅਸਮਾਨ ਤੋਂ ਡਿੱਗੇ ਤੇ ਖਜੂਰ ਚ ਲਟਕੇ ਵਾਲੀ ਉਹ ਗੱਲ ਹੈ, ਫਿਰ ਉਹ ਪਤਾ ਨਹੀਂ ਲੱਗ ਰਿਹਾ ਕਿ ਹੋਏਗਾ ਕੀ, ਬਣੇਗਾ ਕੀ, ਕਿਉਂਕਿ ਅਜੇ ਤੱਕ ਜਿਸ ਤਰੀਕੇ ਅਮਰੀਕਾ ਔਰ ਇਸਰਾਇਲ ਨੇ ਇਹ ਗੱਲ ਕਹੀ ਹੈ ਕਿ ਜੀ ਉੱਥੇ ਹੁਣ ਸ਼ਾਂਤੀ ਆ ਜਾਏਗੀ ਔਰ ਲੋਕ ਆ ਜਿਹੜੇ ਉਹ ਡੈਮੋਕਰੇਟਿਕ ਢੰਗ ਦੇ ਨਾਲ ਜੀ ਉਹ ਟੇਕ ਓਵਰ ਕਰ ਲੈਣ, ਲੋਕਾਂ ਨੇ ਕਿਸ ਤਰ੍ਹਾਂ
ਟੇਕ ਓਵਰ ਕਰਨਾ? ਉੱਥੋਂ ਦੇ ਆਪਾਂ 3,000 ਵਰਸਿਸ 30,000 ਵਟ ਐਵਰ ਦਾ ਨੰਬਰ ਇਜ਼, ਤੇ ਜੇ ਅਸੀਂ ਦੂਸਰੇ ਪਾਸੇ ਜੋ ਆਈਸੋਲੋਜੀ ਹੁਣ ਜਿਹੜੀਆਂ ਜਿੰਨੀਆਂ ਵੀਡੀਓਜ਼ ਆ ਰਹੀਆਂ ਇੱਥੇ ਹੋ ਰਿਹਾ ਜੀ, ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਸਰੇਆਮ ਜੀ ਉਹਨਾਂ ਨੂੰ ਚੱਕ ਕੇ, ਜਿਨ੍ਹਾਂ ਦੇ PR ਕਾਰਡਸ ਵੀ ਨਹੀਂ ਦੇਖੇ ਜਾਂਦੇ ਤੇ ਸਿੱਧਾ ਹੀ ਸ਼ੂਟ ਕਰ ਦਿੱਤਾ ਜਾਂਦਾ. ਪਿਛਲੇ ਦਿਨਾਂ 'ਚ ਤੁਹਾਨੂੰ ਯਾਦ ਹੋਵੇਗਾ ਮੇਰੇ ਖਿਆਲ ਇੱਕ ਨਰਸ ਸੀ ਜੀ, ਉਹਦੀ ਕੋਈ ਐਕਸਪਲੇਨੇਸ਼ਨ ਲੈਣ ਦੇ ਲਈ ਕੋਈ ਹੂਜ਼ ਦੇਅਰ? ਸੋ ਬਸ ਐਵੇਂ ਹੀ ਆ ਜੀ, ਇਹ ਤੇ ਮੰਦਭਾਗੀਆਂ ਖਬਰਾਂ ਨੇ, ਪਰ ਇਹ ਖਬਰਾਂ ਉਹ ਨੇ ਜੀ ਜਿਨ੍ਹਾਂ ਦੀ ਗੱਲ ਕੀਤੇ ਬਿਨਾਂ ਗੁਜ਼ਾਰਾ ਨਹੀਂ ਹੈ. ਸੋ ਪ੍ਰੋਗਰਾਮ ਇਸੇ ਤਰ੍ਹਾਂ ਸੁਣਦੇ ਰਹਿਣਾ ਜੀ, ਅਸੀਂ ਜਿੱਥੇ ਜਿੱਥੇ ਕੰਮ ਕਾਰ ਤੁਸੀਂ ਕਰ ਰਹੇ ਹੋ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ.
ਸਾਡੇ ਕਿਸੇ ਸਰੋਤੇ ਦੇ ਮਨ ਦੇ ਵਿਚ ਕੋਈ ਇਸ ਜੰਗ ਦੇ ਸਬੰਧੀ ਕੋਈ ਵਲਵਲੇ ਹੋਣ, ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਹੋ, ਯੂਅਰ ਮੋਸਟ ਵੈਲਕਮ. ਤੁਸੀਂ ਬਹੁਤ ਸੋਹਣੇ ਸ਼ਬਦਾਂ ਦੇ ਵਿਚ ਆਪਣੀ ਗੱਲ ਜੀ ਜਿਸ ਵੀ ਤੁਹਾਡੇ ਵਿਚਾਰ ਨੇ ਉਹ ਤੁਸੀਂ ਸਾਂਝੇ ਕਰ ਸਕਦੇ ਹੋ 416-620-1778 ਤੇ ਜਾਂ 416-737-6600 ਤੇ ਕਾਲ ਕਰਕੇ ਵੀ ਤੁਹਾਡੀ ਆਵਾਜ਼ ਜਿਹੜੀ ਬਾਕੀ ਸਰੋਤਿਆਂ ਤੱਕ ਪੁੱਜਦੀ ਹੋ ਸਕਦੀ ਹੈ.
ਪ੍ਰੋਗਰਾਮ ਇਸੇ ਤਰ੍ਹਾਂ ਸੁਣਦੇ ਰਹਿਣਾ ਜੀ. ਅਸੀਂ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਯਾਦ ਕਰਾ ਦਈਏ ਜੀ ਕਿ ਬ੍ਰੈਂਪਟਨ ਦੇ ਵਿਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਕਰਦੇ ਆ ਰਹੇ ਨੇ ਗਹੀਰ ਲਾਅ ਆਫਿਸ ਦੇ ਤਜਰਬੇਕਾਰ ਵਕੀਲ ਹਰਿੰਦਰ ਸਿੰਘ ਗਹੀਰ, ਕਾਮਯਾਬ ਮੀਡੀਏਟਰ ਨੇ, ਆਰਬੀਟ੍ਰੇਟਰ ਲਾਇਰ ਨੇ ਜੀ, ਤੇ ਸਾਥੀ ਵਕੀਲਾਂ ਤੇ ਪ੍ਰੋਫੈਸ਼ਨਲ ਤੇ ਡੈਡੀਕੇਟਿਡ ਟੀਮ ਦੇ ਨਾਲ ਰਲ ਕੇ ਉਹ ਕ੍ਰਿਮੀਨਲ ਲਾਅ ਹੋਵੇ, ਸਿਵਲ ਲਿਟੀਗੇਸ਼ਨ ਦੀ ਕੋਈ ਗੱਲਬਾਤ ਹੈ, ਕਾਰਪੋਰੇਸ਼ਨ ਹੈ, ਬਿਜ਼ਨਸ ਲਾਅ ਆ, ਹਰ ਜ਼ਰੂਰਤ ਤੁਹਾਡੀ ਜੀ ਉਹਦੇ ਸਬੰਧ ਵਿਚ ਕੋਈ ਫੈਸਲਾ ਜਿਹੜਾ ਤੁਹਾਡੇ ਹੱਕ ਦੇ ਵਿਚ ਕਰਵਾਉਣ ਦੇ ਲਈ ਵਚਨਬੱਧ ਨੇ. ਸੋ ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਮਸ਼ਵਰੇ ਜਾਂ ਸੇਵਾਵਾਂ ਦੇ ਲਈ ਗਹੀਰ ਲਾਅ ਆਫਿਸ ਨੂੰ ਸਦਾ ਯਾਦ ਰੱਖੋ. ਉਨ੍ਹਾਂ ਦਾ ਆਫਿਸ ਬ੍ਰੈਂਪਟਨ ਵਿਚ ਸ਼ਰਡਨ ਕਾਲਜ ਦੇ ਨਾਲ 373 ਸਟੀਲਜ਼ ਐਵਨਿਊ ਦੇ ਯੂਨਿਟ ਨੰਬਰ 206 ਦੇ ਵਿਚ ਹੈ ਜੀ. ਕਾਲ ਕਰਨਾ 905-799-0585 ਤੇ 905-789-0585 ਨੰਬਰ ਹੈ ਜੀ ਗਹੀਰ ਲਾਅ ਆਫਿਸ. ਸਾਡੇ ਨਾਲ ਸਾਡੇ ਕਾਲਰ ਨੇ. ਹੈਲੋ ਜੀ, ਸਤਿ ਸ੍ਰੀ ਅਕਾਲ
ਜੀ. ਗੁੱਡ ਮਾਰਨਿੰਗ ਜੀ.
ਵੈਰੀ ਗੁੱਡ ਮਾਰਨਿੰਗ ਜੀ.
ਜੀ
ਜੀ ਜੀ ਅਫਸਰ ਭਾਈ
ਜੀ, ਜਨਾਬ
ਜਮੀਰ, ਤੁਹਾਡਾ ਵੀਕਐਂਡ ਬਹੁਤ ਅੱਛਾ ਗੁਜ਼ਰਿਆ ਹੋਏਗਾ.
ਬਸ ਜੀ, ਗੁਜ਼ਰ ਗਿਆ
ਗੁਜ਼ਰ ਗਿਆ.
ਜਿਹੜੀ ਖਬਰਾਂ ਤੁਸੀਂ ਜ਼ਿਕਰ ਕਰ ਰਹੇ ਸੀ ਨਾ
ਜੀ ਜੀ,
ਉਹ ਆਫਟਰ ਸ਼ਾਕ ਜਿਹੜਾ ਹੁੰਦਾ ਹੈ, ਇਹ ਜੋ ਕਿ ਇਰਾਨ ਸਾਡਾ ਪੜੋਸੀ ਹੈ, ਮੈਂ ਇਹਨਾਂ ਨੂੰ
ਤੁਸੀਂ ਆਪਣਾ ਮੇਰੀ ਗੁਸਤਾਖੀ ਹੈ, ਪਲੀਜ਼ ਤੁਹਾਡਾ ਰੇਡੀਓ ਪਿੱਛੋਂ ਵੋਲਿਊਮ ਥੋੜਾ ਜਿਹਾ ਨੀਵਾ ਕਰ ਲਓ. ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ ਜੀ.
ਉਹ ਮੈਂ ਕਹਿ ਰਿਹਾ ਕਿ ਇਹ ਜਿਸ ਤਰ੍ਹਾਂ ਉਹਨਾਂ ਦਾ ਨੁਕਸਾਨ ਹੋਇਆ ਨਾ, ਇਹ ਛੇਤੀ ਛੋੜਨ ਵਾਲੇ ਨਹੀਂ ਨਾ ਸਰ. ਇਹ ਮਸਲਾ ਕਿ ਨਾ, ਹੋ ਸਕਦਾ ਇਮੀਡੀਏਟਲੀ ਕੁਝ ਚੀਜ਼ਾਂ ਰੁਕ ਜਾਣ
ਜੀ,
ਲੇਕਿਨ ਇਹ ਮਸਲਾ ਕਿ ਵਕਤੇਦਾਰ ਚਲਦੀਆਂ ਰਹਿਣੀਆਂ ਨੇ, ਤੇ ਮੈਨੂੰ ਨਹੀਂ ਲੱਗਦਾ ਕਿ ਮਾਮਲਾ ਰੁਕੇ. ਮਾਮਲਾ ਬਹੁਤ, ਉਹ ਬੜੀ ਖੁਦਦਾਰ ਜੀ ਕੌਮ ਹੈ
ਜੀ, ਸਹੀ.
ਉਹ ਛੇਤੀ ਮਸਲਾ ਕਿ ਨਾ, ਉਹ ਆਪਣੀ ਹਾਰ ਨਹੀਂ ਮੰਨਦੇ. ਕਿੰਨੇ ਸਾਲ ਤੇ ਉਹ ਰਾਸਦਰਾ ਜੰਗ ਲੱਗੀ ਰਹੀ ਹੈ, ਉਹ ਤੇ ਸਰ 8 ਸਾਲ ਉੱਥੇ ਲੱਗੀ ਰਹੀ, ਤੇ ਬਾਹਰ ਦੇਖੋ ਜੀ, ਇਹਦੇ ਚ ਜਿੱਤ ਕਿਸੇ ਦੇ ਇਨਸਾਨੀਅਤ ਦਾ ਨੁਕਸਾਨ ਹੋਇਆ. ਨੁਕਸਾਨ ਕਰੇ ਨੇ ਉਹ, ਭਲੇ ਰਾਈਟ ਤੇ ਹੋਣ ਜਾਂ ਲੈਫਟ ਤੇ ਹੋਣ, ਕੋਈ ਵੀ ਨਹੀਂ, ਲੇਕਿਨ ਜੇ ਇਨਸਾਨ ਇੰਨੇ ਮਰ ਗਏ ਨੇ ਸਰ ਉਹਨਾਂ ਦਾ ਕੌਣ ਸੀ ਉਹ ਤੇ ਉਹਨਾਂ ਦੇ ਘਰਾਂ ਜਿਸ ਤਰ੍ਹਾਂ ਸੰਦੀਪ ਭੈਣ ਕਰੇ ਸੀ ਉਹਨਾਂ ਦੇ ਘਰ ਉੱਜੜ ਗਏ ਨੇ ਹੁਣ ਕਿਹਨੂੰ
ਖਤਮ ਜੀ ਉਹਨਾਂ ਦੀ ਤੇ ਜੀ 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 ਜੀ
ਦੇਖੋ ਨਾ ਜੀ ਇੱਕ ਛੋਟਾ ਬੱਚਾ ਲੋਕੀ ਖਾਹਿਸ਼ ਕਰਦੇ ਸਾਡੇ ਕੋਲ ਔਲਾਦ ਹੋਵੇ ਪੁੱਤਰ ਹੋਏ ਧੀ ਹੋਏ ਮੁਹੱਬਤ ਨਾਲ ਪਾਲਦੇ
ਨੇ
ਉਹ ਪਤਾ ਲੱਗੇ ਕਿ ਉਹ ਸਕੂਲ ਦੇ ਵਿੱਚ ਉਹ ਵਿਚਾਰੇ ਨਾਲ ਇਹ ਹੋ ਗਿਆ ਤੇ ਉਹ ਫਿਰ ਉਹ ਮਾਂ ਬਾਪ ਕੀ ਸਾਰੀ ਉਮਰ ਦਾ ਵਾਸਤੇ ਤੋਂ ਉਹ ਸ਼ਾਪ ਚੋਂ ਨਿਕਲ ਸਕਦੇ
ਖਤਮ ਜੀ ਉਹਨਾਂ ਦਾ ਤੇ ਜਹਾਨ ਜਿਹੜਾ ਆ ਉਹ ਫਿਰ ਲੁੱਟਿਆ ਗਿਆ ਜੀ ਉਹਦੇ ਉਹਤੇ ਗੱਲ ਸੀ ਜੀ
ਬਸ ਤੇ ਬਾਹਰ ਜੋ ਵੀ ਹੋਇਆ ਅੱਛਾ ਨਹੀਂ ਹੋਇਆ ਇਹ ਸਿਰਫ ਮਫਾਦਾਤ ਦੀ ਜੰਗਾਂ ਨੇ ਡਾਕਟਰ ਸਾਹਿਬ ਤੇ ਮਫਾਦਾਤ
ਬਿਨਾ ਸ਼ੱਕ ਬਿਨਾ ਸ਼ੱਕ ਜੀ ਥੈਂਕ ਯੂ ਵੈਰੀ ਮਚ ਜੀ ਬਸ ਆਪਾਂ ਦੁਆਵਾਂ ਹੀ ਕਰ ਸਕਦੇ ਹਾਂ ਜੀ ਕਿ ਵੀ ਇਹ ਹੁਣ ਜੋ ਸ਼ੁਰੂ ਤਾਂ ਹੋ ਚੁੱਕੀ ਹੈ ਵੀ ਇਹਦਾ ਜਲਦੀ ਖਤਮ ਹੋਵੇ ਕਿਉਂਕਿ ਜੀ ਵੈਸੇ ਜੰਗਾਂ ਜਦੋਂ ਲੱਗਦੀਆਂ ਨੇ ਤੇ ਯਾਦ ਹੋਣਾ ਤੁਹਾਨੂੰ ਜਦੋਂ 4 ਸਾਲ ਪਹਿਲੇ ਰਸ਼ੀਆ ਨੇ ਵੀ ਅਟੈਕ ਕੀਤਾ ਸੀ ਯੂਕਰੇਨ ਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਅਸੀਂ ਫਿਊ ਡੇਜ਼ ਦੇ ਵਿੱਚ 5-4 ਦਿਨਾਂ ਦੇ ਵਿੱਚ ਜੀ ਇਹ ਖਤਮ ਹੋ ਜਾਏਗੀ ਗੱਲ ਪਰ 5-4 ਦਿਨਾਂ ਤੋਂ ਕਰਦੇ ਕਰਦੇ 5-4 ਮਹੀਨੇ 5-4 ਸਾਲ ਹੋਣ ਡਏ ਨੇ ਤੇ ਅਜੇ ਤੱਕ ਜੀ ਕਿਤੇ ਵੀ ਉਹਦੇ ਖਾਤਮੇ ਦੀ ਗੱਲ ਨਹੀਂ ਤੇ ਕਿੱਡਾ ਵੱਡਾ ਨੁਕਸਾਨ ਹੈ ਉਹ ਜਿਹੜਾ ਹੋ ਚੁੱਕਾ ਜੀ ਬਹੁਤ ਬਹੁਤ ਸ਼ੁਕਰੀਆ ਜਨਾਬ ਥੈਂਕ ਯੂ ਵੈਰੀ ਮਚ ਜੀ ਮਿਹਰਬਾਨੀ ਜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਜੀ ਰੇਡੀਓ ਪ੍ਰੋਗਰਾਮ ਸਰਗਮ ਤੁਸੀਂ ਇਸੇ ਤਰ੍ਹਾਂ ਸੁਣਦੇ ਰਹਿਣਾ ਔਰ ਸਾਡੇ ਸਰੋਤਿਆਂ ਨੂੰ ਜੀ ਅਸੀਂ ਇਹ ਵੀ ਦੱਸ ਦਈਏ ਖਾਲਸਾ ਪੀਜ਼ਾ ਜਿਹੜਾ ਜੀ ਜਿਸ ਤਰ੍ਹਾਂ ਅਸੀਂ ਖਾਲਸ ਦੀ ਗੱਲ ਕਰਿਆ ਕਰਦੇ ਹਾਂ ਪਿਓਰਿਟੀ ਦੀ ਗੱਲ ਕਰਿਆ ਕਰਦੇ ਹਾਂ ਖਾਲਸ ਘਿਓ ਖਾਲਸ ਜੀ ਖਾਲਸਾ ਪੀਜ਼ਾ ਜਾਣੀ ਕਿ ਇਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੈ ਨਾਨ ਵੈਜ ਦੀ ਔਰ ਤੁਹਾਨੂੰ ਜੀ ਇਹ ਗਰੰਟੀਡ ਹੈ ਨਾ ਸਿਰਫ ਉਹਦੇ ਜਿਹੜੇ ਇਹ ਪੀਜ਼ਾ ਜਿਹੜਾ ਉਹ ਤੁਹਾਨੂੰ ਪਿਓਰ ਵੈਜੀਟੇਰੀਅਨ ਮਿਲੇਗਾ ਬਲਕਿ ਜਿਹੜੇ ਉੱਥੇ ਜਿੰਨਾ ਸਟਾਫ ਕੰਮ ਕਰਦਾ ਜਿੰਨੇ ਲੋਕ ਕੰਮ ਕਰਦੇ ਨੇ ਉਹ ਖੁਦ ਜਿਹੜੇ ਵੈਜੀਟੇਰੀਅਨ ਨੇ ਪਿਓਰ ਵੈਜੀਟੇਰੀਅਨ ਨੇ ਉਨ੍ਹਾਂ ਨੇ ਜੇ ਕਦੀ ਮੀਟ ਨੂੰ ਨਾ ਖਾਧਾ ਤੇ ਨਾ ਕਦੀ ਮੀਟ ਨੂੰ ਟੱਚ ਕੀਤਾ ਸੋ ਜੀ ਤੁਸੀਂ ਖਾਸ ਤੌਰ ਤੇ ਸਾਡੇ ਜਿਹੜੇ ਬਹੁਤ ਸਾਰੇ ਪਰਿਵਾਰ ਸੁਚਮਤਾ ਦਾ ਖਿਆਲ ਰੱਖਦੇ ਨੇ ਜਿਹੜੇ ਇਸ ਕਰਕੇ ਨਹੀਂ ਬਾਹਰ ਖਾਣਾ ਖਾਂਦੇ ਕਿ ਜੀ ਪਤਾ ਨਹੀਂ ਉੱਥੇ ਕੀ ਹੋਏਗਾ ਆਮ ਰੈਸਟੋਰੈਂਟ ਜਿੱਥੇ ਜੀ ਸਾਰਾ ਕੁਝ ਮਿਲਦਾ ਹੁੰਦਾ ਤੇ ਉੱਥੇ ਜ਼ਾਹਿਰ ਹੈ ਪਿੱਛੇ ਕਿਚਨ ਦੇ ਵਿੱਚ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਸ਼ੱਕ ਹੁੰਦੀ ਹੈ ਕਿ ਉਹੀ ਜਿਹੜੇ ਸਰਵਰਸ ਨੇ ਜਾਂ ਉਹੀ ਜਿਹੜੇ ਸ਼ੈਫ ਨੇ ਉਹ ਜੀ ਵੈਜੀ ਖਾਣਾ ਵੀ ਬਣਾ ਰਹੇ ਨੇ ਤੇ ਨਾਨ ਵੈਜ ਵੀ ਖਾਣਾ ਬਣਾ ਰਹੇ ਨੇ ਆਪਣੀ ਆਪਣੀ ਜੀ ਸੋਚਣੀ ਹੈ ਸੋ ਇਸ ਕਰਕੇ ਭਾਈ ਖਾਲਸਾ ਪੀਜ਼ਾ ਤੇ ਤੁਸੀਂ ਜਾਓਗੇ ਨਾ ਤੇ ਫਿਰ ਇੱਥੇ ਤੁਹਾਨੂੰ ਇਸ ਤਰ੍ਹਾਂ ਦੇ ਮਤਲਬ ਚੱਕਰ ਚ ਪੈਣ ਦੀ ਲੋੜ ਨਹੀਂ ਸੋਚਣ ਦੀ ਲੋੜ ਹੀ ਨਹੀਂ ਹੈ ਤੁਸੀਂ ਆਰਾਮ ਦੇ ਨਾਲ ਬਹੁਤ ਹੀ ਸਵਾਦਲਾ ਪੀਜ਼ਾ ਇਹਨਾਂ ਦੇ ਕੋਲੋਂ ਲੈ ਸਕਦੇ ਹੋ ਦੋ ਪੀਜ਼ੇ ਜਿਹੜੇ ਮੀਡੀਅਮ ਸਾਈਜ਼ ਨੇ 22.99 ਚ ਮਿਲਦੇ ਨੇ 3 ਪੀਜ਼ੇ 32.99 ਚ ਤੇ 5 ਪੀਜ਼ੇ ਲੈ ਲਓ ਜੀ ਸਿਰਫ 50.99 ਦੇ ਵਿੱਚ ਪਲੱਸ ਆਫ ਕੋਰਸ ਟੈਕਸ ਲੱਗੇਗਾ ਤੇ 2 ਲਾਰਜ ਪੀਜ਼ੇ 26.99 ਚ 3 ਲਾਰਜ 36.99 ਚ ਤੇ 5 ਪੀਜ਼ੇ 66.99 ਪਲੱਸ ਟੈਕਸ ਦੇ ਵਿੱਚ ਮਿਲ ਰਹੇ ਨੇ ਤੇ ਐਕਸਟਰਾ ਲਾਰਜ ਦੀ ਵੀ ਜੀ ਬਹੁਤ ਵਧੀਆ ਵਧੀਆ ਡੀਲਸ ਹੈਗੀਆਂ ਨੇ ਤੁਸੀਂ ਪਹੁੰਚਣਾ 470 ਕ੍ਰਾਈਸਲਰ ਡਰਾਈਵ ਬ੍ਰੈਂਪਟਨ ਦੇ ਵਿੱਚ ਕ੍ਰਾਈਸਲਰ ਐਂਡ ਵਿਲੀਅਮਸ ਪਾਰਕਵੇ ਦੇ ਇੰਟਰਸੈਕਸ਼ਨ ਦੇ ਨੇੜੇ ਪੈਂਦਾ ਜੀ ਜਿਹੜਾ ਪਲਾਜ਼ਾ ਹੈ ਬਹੁਤ ਹੀ ਛੋਟਾ ਜਿਹਾ ਬੜਾ ਕਿਊਟ ਜਿਹਾ ਪਲਾਜ਼ਾ ਉਹਦੇ ਵਿੱਚ ਖਾਲਸਾ ਪੀਜ਼ਾ ਵਾਲੇ ਕਾਲ ਕਰ ਲਿਓ ਯੂਨਿਟ ਨੰਬਰ 7 ਦੇ ਵਿੱਚ ਨੇ 905-799-1800 ਤੇ ਕਰ ਲਓ ਕਾਲ 905-799-1800 ਖਾਲਸਾ ਪੀਜ਼ਾ
ਜੀ ਸਾਡਾ ਪ੍ਰੋਗਰਾਮ ਤੁਸੀਂ ਇਸੇ ਤਰ੍ਹਾਂ ਸੁਣਦੇ ਰਹਿਣਾ ਜੀ ਤੇ ਸਟੂਡੀਓ ਦੇ ਨਾਲ ਸਾਂਝ ਪਾਉਣ ਦੇ ਲਈ ਨੰਬਰ ਹੈ ਜੀ 416-737-6600 ਇਸ ਨੰਬਰ ਤੇ ਤੁਸੀਂ ਰਾਬਤਾ ਕਾਇਮ ਕਰ ਲੈਣਾ
ਕਿਸੇ ਪ੍ਰਕਾਰ ਦੀ ਤਾਜ਼ੀ ਤੇ ਖੋਏ ਦੀ ਮਿਠਾਈ ਖਰੀਦਣੀ ਹੋਵੇ ਸੋਹਣੇ ਤੇ ਸਾਫ਼ ਸੁਥਰੇ ਮਾਹੌਲ ਵਿਚ ਬੈਠ ਕੇ ਖਾਣਾ ਖਾਣਾ ਹੋਵੇ ਜਾਂ ਫਿਰ ਟੇਕ ਆਊਟ ਕਰਨਾ ਹੋਵੇ ਪਿਓਰ ਵੈਜੀਟੇਰੀਅਨ ਨੈਸ਼ਨਲ ਸਵੀਟਸ ਐਂਡ ਰੈਸਟੋਰੈਂਟ ਦਾ ਨਾਮ ਚੇਤੇ ਰੱਖੋ ਬ੍ਰੈਂਪਟਨ ਵਿਚ ਬੀ ਡਿਊ ਸਾਈਡ ਡਰਾਈਵ ਤੇ ਸਥਿਤ ਇਸ ਰੈਸਟੋਰੈਂਟ ਵਿਚ ਬਰਥਡੇ ਤੇ ਸਾਲਗਰਾਹ ਵਰਗੀਆਂ ਪਾਰਟੀਆਂ ਕਰਨ ਦਾ ਪੂਰਾ ਪ੍ਰਬੰਧ ਹੈ ਇਨ੍ਹਾਂ ਦੀਆਂ ਹਰ ਰੋਜ਼ ਦੇਸੀ ਘਿਓ ਚ ਕੱਢੀਆਂ ਜਲੇਬੀਆਂ ਤਾਂ ਦੂਰ ਦੂਰ ਤੱਕ ਮਸ਼ਹੂਰ ਨੇ ਵਿਆਹ ਸ਼ਾਦੀ ਵਾਸਤੇ ਮਿਠਾਈਆਂ ਆਰਡਰ ਕਰਨ ਜਾਂ ਕੇਟਰਿੰਗ ਕਰਾਉਣ ਲਈ ਨੈਸ਼ਨਲ ਸਵੀਟਸ ਐਂਡ ਰੈਸਟੋਰੈਂਟ ਤੇ ਕਾਲ ਕਰੋ 905-795-0059 ਕਰਾਊਨ ਇਮੀਗ੍ਰੇਸ਼ਨ ਰਾਜਪਾਲ ਸਿੰਘ ਹੋਠੀ ਮੈਂਬਰ CICC ਲਾਅ ਸੋਸਾਇਟੀ ਆਫ ਓਨਟੈਰੀਓ ਐਂਡ ਕਮਿਸ਼ਨਰ ਫਾਰ ਓਥ
ਫੈਮਿਲੀ ਸਪਾਂਸਰਸ਼ਿਪ
ਇੰਟਰਵਿਊ ਤਿਆਰੀ
ਵਿੱਚ ਵੀਜ਼ਾ ਜਗਾਦਾਰੀ
ਸੁਪਰ ਵੀਜ਼ਾ
PR ਕਾਰਡ
ਸਿਟੀਜ਼ਨਸ਼ਿਪ
ਟਰੈਵਲ ਪਰਮਿਸ਼ਨ
ਐਫੀਡੈਵਿਟ
ਪਤੀ ਪਤਨੀ ਜਾਂ ਮਾਤਾ ਪਿਤਾ ਨੂੰ ਸਪਾਂਸਰ ਕਰਨ
ਰਹਿਮ ਦੀ ਅਪੀਲ
ਵਰਕ ਪਰਮਿਟ ਜਾਂ ਵਿੱਚ ਵੀਜ਼ੇ ਦੀ ਮਿਆਦ ਵਧਾਉਣ ਤੇ ਖਾਸ ਕਰਕੇ ਇਨਕਾਰ ਹੋ ਚੁੱਕੇ ਕੇਸਾਂ ਦੀਆਂ ਅਪੀਲਾਂ ਲਈ ਮਿਲੋ
ਰਾਜਪਾਲ ਸਿੰਘ ਹੋਠੀ ਫੋਨ ਨੰਬਰ 905-799-7044
9057897744
ਕ੍ਰਾਊਨ ਇਮੀਗ੍ਰੇਸ਼ਨ ਦੁਨੀਆ ਦੇ ਖੂਬਸੂਰਤ ਦੇਸ਼ ਦੇਖਣੇ ਹੋਣ ਜਾਂ ਰਮਣੀਕ ਥਾਵਾਂ ਤੇ ਜਾ ਕੇ ਸਕੂਨ ਦੇ ਕੁਝ ਪਲ ਬਤੀਤ ਕਰਨੇ ਹੋਣ ਕਟਾਰੀਆ ਟੂਰਸ ਐਂਡ ਟਰੈਵਲ ਤੁਹਾਡੇ ਲਈ ਸਾਰੇ ਪ੍ਰਬੰਧ ਕਰਨ ਲਈ ਮਸ਼ਹੂਰ ਨੇ ਇੰਡੀਆ UK USA ਦੁਬਈ ਯੂਰਪ ਨਿਊਜ਼ੀਲੈਂਡ ਆਸਟ੍ਰੇਲੀਆ ਦਾ ਵੀਜ਼ਾ ਲਗਵਾਉਣ ਭਾਰਤੀ ਪਾਸਪੋਰਟ ਨੂੰ ਰਿਨਿਊ ਕਰਾਉਣ PR ਕਾਰਡ ਦੀ ਅਰਜ਼ੀ ਦੇਣ OCI ਜਾਂ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਪੇਪਰ ਵਰਕ ਲਈ ਕਟਾਰੀਆ ਟੂਰਸ ਐਂਡ ਟਰੈਵਲ ਦੇ ਦਫ਼ਤਰ 2883 ਡੈਰੀ ਰੋਡ ਈਸਟ ਮਿਸੀਸਾਗਾ ਵਿਚ ਜਾਂ 4550 ਐਵੇਨਿਜ਼ ਰੋਡ ਬ੍ਰੈਂਪਟਨ ਦੇ ਯੂਨਿਟ 12 ਵਿਚ ਪਹੁੰਚੋ ਕਿਊਬਾ ਮੈਕਸੀਕੋ ਅਰੂਬਾ ਬਹਾਮਾਸ ਜਾਣ ਲਈ ਲਾਸਟ ਮਿੰਟ ਡੀਲ ਦਾ ਫਾਇਦਾ ਲੈਣਾ ਨਹੀਂ ਭੁੱਲਣਾ ਨੰਬਰ ਹੈ 905-678-1200 9056781200 ਕਟਾਰੀਆ ਟੂਰਸ ਐਂਡ ਟਰੈਵਲ ਬੀਤੇ 28 ਸਾਲਾਂ ਤੋਂ 2080 ਸਟੀਲਜ਼ ਐਵੇਨਿਊ ਤੇ ਸਥਿਤ ਰੀਤੀ ਗਲਾਸ ਐਂਡ ਮਿਰਰਸ ਵਾਲਿਆਂ ਨੇ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਕੇ ਤੁਹਾਡਾ ਵਿਸ਼ਵਾਸ ਜਿੱਤਿਆ ਹੁਣ ਉਨ੍ਹਾਂ ਨੇ ਬ੍ਰੈਂਪਟਨ ਵਿਚ ਹੀ 109 ਐਡਵਾਂਸ ਬੁਲੇਵਰਡ ਤੇ ਡੋਰ ਟੈਕ ਦਾ ਬਿਜ਼ਨਸ ਸ਼ੁਰੂ ਕੀਤਾ ਜਿੱਥੇ ਸਟੀਲ ਫਾਈਬਰ ਗਲਾਸ ਜਾਂ ਲੱਕੜੀ ਦੇ ਦਰਵਾਜ਼ੇ ਕਸਟਮਾਈਜ਼ ਕੀਤੇ ਜਾਂਦੇ ਨੇ ਫਾਇਰ ਰੇਟਡ ਤੇ ਡੈਕੋਰੇਟਿਵ ਡੋਰਸ ਦਾ ਵੀ ਬਹੁਤ ਵੱਡਾ ਭੰਡਾਰ ਹੈ ਕੰਟਰੈਕਟਰਸ ਲਈ ਸਪੈਸ਼ਲ ਡਿਸਕਾਊਂਟ ਆਪਣੇ ਕਰਜ਼ਾ ਬਿਜ਼ਨਸ ਦੀ ਇਮਾਰਤ ਨੂੰ ਸਜਾਉਣ ਵਾਸਤੇ ਸੋਹਣੇ ਤੇ ਪਾਏਦਾਰ ਦਰਵਾਜ਼ੇ ਖਰੀਦਣ ਲਈ ਡਿਕਸੀ ਐਂਡ ਐਡਵਾਂਸ ਦੇ ਇਲਾਕੇ ਵਿਚ ਡੋਰ ਟੈਕ ਤੇ ਪਹੁੰਚੋ ਜਾਂ ਕਾਲ ਕਰੋ 416-613-9663 416-613-9663 ਡੋਰ ਟੈਕ ਬੜੇ ਲੰਬੇ ਅਰਸੇ ਤੋਂ 114 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਤੇ ਸਥਿਤ ਵਿਲੇਜ ਆਫ ਇੰਡੀਆ ਨੇ ਵੈਸ਼ਨੂ ਖਾਣੇ ਦੀਆਂ ਸੇਵਾਵਾਂ ਦੇ ਕੇ ਆਪਣਾ ਨਾਮ ਕਮਾਇਆ ਹੁਣ ਤੁਸੀਂ ਮਿਸੀਸਾਗਾ ਵਿਚ 64 ਦੀ ਐਰਨ ਮਿਲਸ ਪਾਰਕਵੇ ਤੇ ਵਿਲੇਜ ਆਫ ਇੰਡੀਆ ਦੀ ਦੂਸਰੀ ਲੋਕੇਸ਼ਨ ਤੇ ਜਾ ਕੇ 70 ਆਈਟਮਸ ਵਾਲੇ ਬਫੇ ਦਾ ਆਨੰਦ ਮਾਣ ਸਕਦੇ ਹੋ ਮੈਨੇਜਮੈਂਟ ਨੇ ਇਸੇ ਹੀ ਥਾਂ ਤੇ ਕਰੀਬ 150 ਮਹਿਮਾਨਾਂ ਦੇ ਬੈਠਣ ਲਈ ਵਿਸ਼ੇਸ਼ ਸਹੂਲਤ ਤਿਆਰ ਕੀਤੀ ਹੈ ਜਿੱਥੇ ਤੁਸੀਂ ਕੋਈ ਵੀ ਐਨੀਵਰਸਰੀਜ਼ ਬਰਥਡੇਜ਼ ਬਣਾਉਣ ਲਈ ਜਾਂ ਵਿਆਹ ਸ਼ਾਦੀ ਦੇ ਮੌਕੇ ਆਪਣੇ ਮਹਿਮਾਨਾਂ ਦੀ ਖਾਤਰਦਾਰੀ ਲਈ ਪਾਰਟੀਆਂ ਬੁੱਕ ਕਰ ਸਕਦੇ ਹੋ ਕਾਲ ਕਰੋ 905-545-1333 ਜਾਂ 416-700-9100 416-700-9100
ਰੇਡੀਓ ਪ੍ਰੋਗਰਾਮ ਸਰਗਮ ਤੁਸੀਂ ਸੁਣ ਰਹੇ ਹੋ ਜੀ 12 ਵਜੇ ਤੱਕ ਤੁਹਾਡਾ ਸਾਡਾ ਸਾਥ 416-620-1778 ਜਾਂ 416-737-6600 ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੰਦੀਪ ਜੀ ਆਪਾਂ ਕਾਫੀ ਲੰਮੀ ਚੌੜੀ ਗੱਲਬਾਤ ਕੀਤੀ ਹੈ ਜਿਹੜੀ ਅਮਰੀਕਾ ਤੇ ਇਜ਼ਰਾਇਲ ਦੇ ਵੱਲੋਂ ਇਰਾਨ ਦੇ ਉਪਰ ਹਮਲਾ ਕੀਤਾ ਤੇ ਉਸ ਦੇ ਆਫਟਰ ਮੈਥ ਦੀ ਕੀ ਹੋ ਰਿਹਾ ਹਾਲੇ ਦੋ ਦਿਨਾਂ ਦੇ ਬਾਅਦ ਹੀ ਕਿਓਸ ਅਜੇ ਦੁਨੀਆਂ ਭਰ ਦੇ ਵਿਚ ਮਚਿਆ ਹੋਇਆ ਔਰ ਇਹਦੇ ਦੂਰ ਤੱਕ ਨਿਕਲਣ ਵਾਲੇ ਜਿਹੜੇ ਨਤੀਜੇ ਹੈ ਸਿੱਟੇ ਨੇ ਉਨ੍ਹਾਂ ਬਾਰੇ ਅਸੀਂ ਹਾਲੇ ਬੇਖਬਰਾਂ ਤੇ ਬਿਨਾਂ ਸ਼ੱਕ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਜੰਗਾਂ ਲੱਗਦੀਆਂ ਨੇ ਤੇ ਜਿਹੜੇ ਲੋਕ ਉੱਥੇ ਸਿਪਾਹੀ ਨੇ ਆਫਿਸਰਸ ਨੇ ਉਹੀ ਜੀ ਮਰਦੇ ਨੇ
ਬਿਲਕੁਲ ਜੀ
ਔਰ ਆਮ ਲੋਕ ਮਰਦੇ ਨੇ ਆਵਾਮ ਮਰਦੇ ਨੇ ਜਦੋਂ ਉਨ੍ਹਾਂ ਦੇ ਬੰਬ ਸਿੱਟੇ ਜਾਂਦੇ ਨੇ ਇਹਦੇ ਸਬੰਧ ਦੇ ਵਿਚ ਜੀ ਕੁਲਵੀਰ ਸਿੰਘ ਡਾਂਸੀਵਾਲ ਜਿਹੜੇ ਕਿ ਬ੍ਰਿਟਿਸ਼ ਕੋਲੰਬੀਆ ਤੋਂ ਸਾਡੇ ਨਾਲ ਕੋਈ ਨਾ ਕੋਈ ਆਪਣੀਆਂ ਲਿਖਤਾਂ ਸਾਂਝੀਆਂ ਕਰਦੇ ਰਹਿੰਦੇ ਨੇ ਉਨ੍ਹਾਂ ਨੇ ਜੀ ਲਿਖ ਕੇ ਭੇਜਿਆ ਉਨ੍ਹਾਂ ਨੇ ਟਾਈਟਲ ਦਿੱਤਾ ਜੰਗਾਂ ਤੇ ਖੂਨੀ ਰੰਗ ਮਰਨੇ ਪੁੱਤਰ ਮਾਵਾਂ ਦੇ ਤੋਪਾਂ ਦਾ ਕੀ ਜਾਣਾ ਮਰਨੇ ਪੁੱਤਰ ਮਾਵਾਂ ਦੇ ਤੋਪਾਂ ਦਾ ਕੀ ਜਾਣਾ ਬਾਰਡਰ ਤੇ ਬੈਠੇ ਜਾਣ ਦੇ ਲੋਕਾਂ ਦਾ ਕੀ ਜਾਣਾ ਲਾਸ਼ ਨੂੰ ਚਿੰਬੜੀ ਨਾਰ ਦੀਆਂ ਨੇ ਵੰਗਾਂ ਟੁੱਟਣੀਆਂ
ਵੈਰੀ ਸੈਡ ਵੈਰੀ ਵੈਰੀ ਸੈਡ
ਲਾਸ਼ ਨੂੰ ਚਿੰਬੜੀ ਨਾਰ ਦੀਆਂ ਨੇ ਵੰਗਾਂ ਟੁੱਟਣੀਆਂ ਪਰ ਕੁਰਸੀ ਨੂੰ ਚਿੰਬੜੀਆਂ ਜੋਕਾਂ ਦਾ ਕੀ ਜਾਣਾ ਜੀ ਵਿੱਚ ਮੈਦਾਨਾਂ ਚੋਣਗੇ ਲਹੂ ਪਲੇਰਾਂ ਦੇ ਵਿੱਚ ਮੈਦਾਨਾਂ ਚੋਣਗੇ ਲਹੂ ਪਲੇਰਾਂ ਦੇ ਬਾਹਰੋਂ ਤਾੜੀਆਂ ਮਾਰਦੇ ਉਹ ਕੋਚਾਂ ਦਾ ਕੀ
ਜਾਣਾ
ਵਿੱਚ ਸਿਵਿਆਂ ਦੇ ਬਲਣਗੇ ਫਿੱਟ ਜੁੱਸੇ ਫੌਜੀਆਂ ਦੇ ਵਿੱਚ ਸਿਵਿਆਂ ਦੇ ਬਲਣਗੇ ਫਿੱਟ ਜੁੱਸੇ ਫੌਜੀਆਂ ਦੇ ਕਬਰਾਂ ਉੱਤੇ ਬਲਦੀਆਂ ਜੋਤਾਂ ਦਾ ਕੀ ਜਾਣਾ ਗਿਣੀ ਜਾਇਓ ਤੁਸੀਂ ਬੈਠ ਕੇ ਲਾਸ਼ਾਂ ਉਂਗਲਾਂ ਤੇ ਗਿਣੀ ਜਾਇਓ ਤੁਸੀਂ ਬੈਠ ਕੇ ਲਾਸ਼ਾਂ ਉਂਗਲਾਂ ਤੇ ਗਿਣ ਹੁੰਦੀਆਂ ਪਰ ਪੋਟਿਆਂ ਤੇ
ਉਹ ਵੋਟਾਂ ਦਾ ਕੀ ਜਾਣਾ,
ਵੈਰੀ ਵੈਰੀ ਸੈਡ ਜੀ।
ਹਥਿਆਰ ਵੇਚਣ ਵਾਸਤੇ ਉਹ ਜੰਗਾਂ ਲਾਉਂਦੇ ਨੇ,
ਹਥਿਆਰ ਵੇਚਣ ਵਾਸਤੇ ਉਹ ਜੰਗਾਂ ਲਾਉਂਦੇ ਨੇ,
ਬਿਨਾਂ ਸ਼ੱਕ ਜੀ ਹਥਿਆਰ ਵੇਚਣ ਵਾਸਤੇ ਉਹ ਜੰਗਾਂ ਲਾਉਂਦੇ ਨੇ, ਲੋਕਾਂ ਦੀਆਂ ਲੋਥਾਂ ਵੇਚਣੀਆਂ, ਉਹ ਨੋਟਾਂ ਦਾ ਕੀ ਜਾਣਾ। ਜੰਗਾਂ ਮਗਰੋਂ ਰੁਲਣਗੇ ਫਿਰ ਟੱਬਰ ਫੌਜੀਆਂ ਦੇ, ਜੰਗਾਂ ਮਗਰੋਂ ਰੁਲਣਗੇ
ਫਿਰ
ਟੱਬਰ ਫੌਜੀਆਂ ਦੇ, ਉਹ ਡਾਂਸੀ ਵਾਲੀਆਂ ਰੁੜਦੀਆਂ ਲੋਥਾਂ ਦਾ ਕੀ ਜਾਣਾ, ਡਾਂਸੀ ਵਾਲੀਆਂ
ਰੁੜਦੀਆਂ
ਲੋਥਾਂ ਦਾ ਕੀ ਜਾਣਾ। ਇਹ ਜੀ ਕੁਲਵੀਰ ਸਿੰਘ ਡਾਂਸੀਵਾਲ ਹੁਣਾਂ ਨੇ ਸਾਨੂੰ ਲਿਖ ਕੇ ਭੇਜਿਆ, ਬ੍ਰਿਟਿਸ਼ ਕੋਲੰਬੀਆ ਤੋਂ 7788062472 ਉਨ੍ਹਾਂ ਦਾ ਟੈਲੀਫੋਨ ਨੰਬਰ ਹੈ, ਤੁਸੀਂ ਵੀ ਉਨ੍ਹਾਂ ਦੇ ਨਾਲ ਰਾਬਤਾ ਜ਼ਰੂਰ ਕਾਇਮ ਕਰ ਲਿਓ। ਇਹ ਜਦੋਂ ਲੋਥਾਂ ਦੀ ਗੱਲ ਚੱਲ ਰਹੀ ਹੈ ਤੇ ਫਿਰ ਜ਼ਾਹਿਰ ਹੈ ਇਸ ਤਰ੍ਹਾਂ ਦੇ ਗੀਤ ਹੀ ਤੁਹਾਡੇ ਨਾਲ ਸਾਂਝੇ ਕਰ ਸਕਦੇ ਹਾਂ।
ਸੂਰਮੇ ਮਰਾ ਕੇ ਕਿੰਨੇ ਲਾਈਆਂ ਫੀਪੀਆਂ, ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ। ਸੂਰਮੇ ਮਰਾ ਕੇ ਕਿੰਨੇ ਲਾਈਆਂ ਫੀਪੀਆਂ, ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ। ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ, ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ, ਥਾਣੇਦਾਰ ਚੁੱਕਦਾ ਸੀ ਮੁੰਡੇ ਪਾੜਕੂ, ਨੰਗੇ ਪੈਰੀ ਭੈਣ ਫਿਰੇ ਸੇਵਾ ਲੱਭਦੀ, ਮਰਵਾਤਾ ਜਿਹਦਾ ਕਹਿ ਕੇ ਖਾੜਕੂ। ਨੰਗੇ ਪੈਰੀ ਭੈਣ ਫਿਰੇ ਸਿਵਾ ਲੱਭਦੀ, ਵੀਰ ਮਰਵਾਤਾ ਜਿਹਦਾ ਕਹਿ ਕੇ ਖਾੜਕੂ। ਥਾਂ ਥਾਂ ਤੇ ਘੁੰਮਦੇ ਆ ਰੰਗਾ ਬਿਲਾ ਆਪ, ਪਰ ਸ਼ੇਰ ਸਿੰਘ ਰਾਣੇ ਜੇ ਪਠਾਨ ਦੋਵੇਂ ਧਾਕੜ ਨੇ ਕੌਮਾਂ ਪੰਗਾ, ਜਿਹਨੇ ਜਿਹਨੇ ਲਿਆ ਮਿਲੀ ਢੋਈ ਨੀ, ਹੌਸਲੇ ਬੁਲੰਦ ਰਹੇ ਘੱਲੂਕਾਰੇ ਚ, ਹੌਸਲੇ ਬੁਲੰਦ ਰਹੇ ਘੱਲੂਕਾਰੇ ਚ, ਥੋੜਾ ਜਿਹਾ ਨਮੂਨਾ ਦੱਸ ਦਵਾਂ ਝਾਕੀ ਦਾ। ਜਸ ਪੱਤ ਰਾਏ ਦਾ ਸਿਰ ਪਾਵੇ ਵਾਲੀਆਂ, ਹਾਥੀ ਉੱਤੇ ਰਹਿ ਗਿਆ ਸਰੀਰ ਬਾਕੀ ਦਾ। ਜਸ ਪੱਤ ਰਾਏ ਦਾ ਸਿਰ ਉੱਤੇ ਰਹਿ ਗਿਆ ਸਰੀਰ ਬਾਕੀ ਦਾ। ਤਿੰਨ ਚਾਰ ਧੜਿਆਂ ਚ ਵੰਡ ਹੋਇਆ ਮੋਰਚਾ, ਕੀ ਦਾ ਪੱਖ ਪੂਰੀਏ ਤੇ ਛੱਡੀਏ, ਬੇਦਬੀ ਕਰਾ ਕੇ ਆਪੇ ਰਾਜਨੀਤੀ ਛੇੜ ਦਿਆ। ਦਸ ਖਾਂ ਕਸੂਰ ਕਿਦਾ ਕੱਢੀਏ, ਬੰਦੇ ਮਿੱਥ ਮਿੱਥ ਕੇ। ਚੰਦਰੀ ਗਰੀਬੀ ਧੋਖਾ ਦਵੇ ਭੁੱਖ ਨੂੰ, ਅੱਧੀ ਰਾਤੀ ਪੀਵੇ ਲੱਸੀ ਜਿੱਥ ਜਿੱਥ ਕੇ। ਚੰਦਰੀ ਗਰੀਬੀ ਧੋਖਾ ਦਵੇ ਭੁੱਖ ਨੂੰ, ਅੱਧੀ ਰਾਤੀ ਪੀਵੇ ਲੱਸੀ ਜਿੱਥ ਜਿੱਥ ਕੇ। ਪੰਜ ਸੱਤ ਸਾਲਾਂ ਪਿੱਛੋਂ ਕਿਸੇ ਨੇ ਨੀ ਪੁੱਛਣਾ ਆ ਗੀਤਾਂ ਚ ਕਰਾਉਂਦੇ ਜਿਹੜੀ ਅੱਤ ਨੂੰ, ਤੂੰ ਆਪਦੇ ਮੁੰਡੇ ਨਾ ਵਿਆਹ ਕੇ ਚਾੜਦੀ ਜਹਾਜੇ ਬਾਬਾ ਨਾਨਕਾ ਕੀ ਹੋਇਆ ਸਾਡੀ ਮੱਤ ਨੂੰ, ਕਿਤੇ ਨਹੀਂ ਉਹ ਜੱਸਾ ਸਿੰਘ ਆਲੂ ਵਾਲੀਆ, ਗੋਰਾ ਕਾਲਾ ਬਣਿਆ ਫਰੈਂਡ ਦੱਸਦਾ। ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ, ਕੌਣ ਵਾਲਾ ਇੱਥੇ ਨੂੰ ਟਰੈਂਡ ਦੱਸਦਾ। ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ, ਇਹਨਾਂ ਦੇ ਵਿੱਚ ਆਪ ਸੀ ਮਾਤਾ ਗੁਜਰੀ ਦੇ ਕੀ ਸੀ ਲੱਗਦੇ ਉਹ ਦੱਸੀ, ਸੱਤੀ ਤਵੀ ਤੇ ਜੋ ਕਰੀ ਜਾਂਦੇ ਜਾਪ ਸੀ, ਦਸਵੇਂ ਗੁਰੂ ਨੇ ਐਸਾ ਕੀ ਸੀ ਲਿਖਤਾ, ਉਹ ਰੰਗੇ ਦੀ ਜੋ ਹੈ ਕਿਤੇ ਸੀ ਮੌਤ ਮੇਲਦੀ, ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜੰਮਣਾ, ਉਹ ਸਾਧਾ ਦੇ ਅਡੇਰਿਆਂ ਤੇ ਚੌਂਕੀ ਖੇਲਦੀ। ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜੰਮਣਾ, ਉਹ ਸਾਧਾ ਦੇ ਅਡੇਰਿਆਂ ਤੇ ਚੌਂਕੀ ਖੇਲਦੀ।
ਦਸਵੇਂ ਗੁਰਾਂ ਦਾ ਜ਼ਿਕਰ ਆਇਆ ਤੇ ਜਦੋਂ ਕਦੀ ਫੇਰ ਕਿਤੇ ਵੀ ਦੁਨੀਆਂ ਤੇ ਭੀੜ ਪੈਂਦੀ ਆ ਔਰ ਜਿੱਥੇ ਅਸੀਂ ਹੁਣੀ ਥੋੜੀ ਦੇਰ ਪਹਿਲਾਂ ਜ਼ਿਕਰ ਕਰਕੇ ਹਟੇ ਹਾਂ ਬੱਚਿਆਂ ਦਾ ਜੀ ਉਹ ਸਕੂਲ ਦੇ ਵਿੱਚ ਜਿਹੜੇ ਬੱਚੇ ਸੀ ਤੇ ਫਿਰ ਮੈਨੂੰ ਲੱਗਦਾ ਹੁੰਦਾ ਜੀ ਕੋਈ ਵੀ ਦੁੱਖ ਹੋਵੇ ਤੇ ਪਰਸਨਲੀ ਜੀ ਮੈਂ ਤੇ ਫਿਰ ਉਸ ਵੇਲੇ ਗੁਰੂ ਸਾਹਿਬ ਨੂੰ ਯਾਦ ਕਰਦੀ ਹੁੰਦੀ ਹਾਂ ਕਿ ਦੁਨੀਆਂ ਦੇ ਹਿੱਤ ਲਈ ਬਾਕੀਆਂ ਦੇ ਹਿੱਤ ਲਈ ਦੂਸਰਿਆਂ ਦੇ ਉੱਤੇ ਜਿੰਨਾ ਵੀ ਤਸ਼ੱਦਦ ਹੋ ਰਿਹਾ ਆ ਜਿਹੜਾ ਜ਼ੁਲਮ ਹੋ ਰਿਹਾ ਜੀ ਉਹਦੀ ਖਾਤਰ ਉਹਨਾਂ ਨੇ ਆਪਣਾ ਆਪ ਤੇ ਆਪਣਾ ਪਰਿਵਾਰ ਤੇ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਵਾਰ ਦਿੱਤੇ ਸੀ ਉਸ ਵੇਲੇ ਤੋਂ ਇੱਕ ਤਰ੍ਹਾਂ ਦੇ ਨਾਲ ਫਿਰ ਅਸੀਂ ਦੇਖਦੇ ਹਾਂ ਉਹ ਕਿਹੜੇ ਵੇਲਿਆਂ ਦੀ ਗੱਲ ਕਰ ਰਹੇ ਹਾਂ ਜੀ ਅਸੀਂ ਕਹਿ ਲਓ ਹੁਣ ਤੇ ਕਿੰਨੇ ਸਦੀਆਂ ਹੋ ਗਈਆਂ ਨੇ ਉਸ ਗੱਲ ਨੂੰ ਵੀ ਤੇ ਹਾਲੇ ਤੱਕ ਇਹ ਜਿਹੜਾ ਚੱਲੀ ਜਾ ਰਿਹਾ ਸਿਲਸਿਲਾ ਇਹ ਕਦੀ ਵੀ ਨਹੀਂ ਮੁੱਕਿਆ ਔਰ ਦੁਨੀਆਂ ਚ ਅਸੀਂ ਇਤਿਹਾਸ ਵੱਲ ਜਦੋਂ ਨਜ਼ਰ ਮਾਰਦੇ ਹਾਂ ਤੇ ਲਗਾਤਾਰ ਪਰ ਹਾਂ ਇੰਨਾ ਜ਼ਰੂਰ ਕਹਿੰਦੇ ਜੀ ਕਿ ਇਤਿਹਾਸ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਨੇ ਜੋ ਕੁਛ ਖਰਾਬ ਹੋਇਆ ਉਸ ਤੋਂ ਕੋਈ ਨਾ ਕੋਈ ਲੈਸਨ ਲੈਣਾ ਚਾਹੀਦਾ ਪਰ ਬੰਦਾ ਜਿਹੜਾ ਬੰਦੇ ਦੀ ਤਮਾ ਬੰਦੇ ਦਾ ਹੰਕਾਰ ਬੰਦੇ ਦੀ ਮੈਂ ਤੇ ਬੰਦਾ ਇਹ ਕਿ ਮੈਂ ਤੇ ਦੁਨੀਆਂ ਦਾ ਸਭ ਤੋਂ ਤਾਕਤਵਰ ਬੰਦਾ ਹਾਂ ਜਾਂ ਬਣਨਾ ਤੇ ਸ਼ਾਇਦ ਉਹ ਉਸ ਵੇਲੇ ਭੁੱਲ ਜਾਂਦਾ ਕਿ ਭਾਈ ਉਹ